And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਵਾਸੂ ਜੀ, ਅੱਜ ਤੋਂ ਬਾਅਦ 3-4 ਦਿਨ ਅਗਲੇ ਤਾਬੜ ਤੋੜ ਮੀਂਹ ਪੈਣਾ। ਕੱਲ੍ਹ ਸ਼ਾਇਦ ਬਾਰਿਸ਼ ਥੋੜ੍ਹੀ ਘੱਟ ਹੋਵੇ, ਪਰ ਵੀਕਐਂਡ 'ਤੇ ਭੈਣ ਤੇਜ਼ ਬਾਰਿਸ਼ ਹੋਏਗੀ।
ਠੀਕ ਹੈ ਜੀ।
ਹੁਣ ਤੁਸੀਂ ਕਹਿ ਦਿਓ ਵੀ ਹੁਣ ਹੀ ਆ, ਅੱਧਾ ਅਕਤੂਬਰ ਲੰਘ ਗਿਆ, ਚਾਹੀਦੀ ਆ।
ਇੰਨੀ ਵਧੀਆ ਗੱਲ ਆ, ਮੌਸਮ ਦੇ ਜਿਹੜੇ ਸਾਰੇ ਰੂਪ ਨੇ ਉਹ ਵੇਖਣ ਨੂੰ ਮਿਲਦੇ ਆ। ਸਹੀ ਗੱਲ।
ਐਂਡ ਵੀ ਆਰ ਵੈਰੀ ਲੱਕੀ ਐਕਚੁਅਲੀ ਇੱਥੇ ਇਨ ਦਿਸ ਪਾਰਟ ਆਫ ਦਾ ਵਰਲਡ।
ਪਿਛਲੇ 2 ਦਿਨ ਬੜੀ ਸੋਹਣੀ ਧੁੱਪ ਵੀ ਨਿਕਲੀ ਰਹੀ ਹੈ।
ਜੀ ਜੀ ਜੀ, ਬੜਾ ਕ੍ਰਿਸਪ, ਬੜੀ ਵਧੀਆ ਉਹ ਧੁੱਪ ਸੀਗੀ। ਪਰ ਅੱਜ ਜ਼ਿਆਦਾਤਰ ਬੱਦਲਵਾਈ ਰਹਿਣ ਦੇ ਚਾਂਸਿਸ ਨੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ। ਥੋੜ੍ਹੀ ਬਹੁਤ ਧੁੱਪ ਖਿੜੇਗੀ ਇਨ ਬਿਟਵੀਨ, ਅਤੇ ਕੱਲ੍ਹ ਤੋਂ ਫਿਰ ਬਾਰਿਸ਼, ਅਤੇ ਫਿਰ ਪਰਸੋਂ ਹੋਰ ਬਾਰਿਸ਼, ਅਤੇ ਐਤਵਾਰ ਨੂੰ ਹੋਰ ਵੀ ਜ਼ਿਆਦਾ ਬਾਰਿਸ਼।
ਜਦੋਂ ਠੰਡ ਪੈਂਦੀ ਹੈ ਅਤੇ ਫਿਰ ਉੱਪਰੋਂ ਮੀਂਹ ਨਾ ਪਵੇ, ਅਤੇ ਜਿਹੜੀ ਖੁਸ਼ਕ ਜਿਹੜੀ ਠੰਡ ਆ ਉਹ ਤੰਗ ਵੀ ਕਰਦੀ ਹੈ, ਉਹਦੇ ਨਾਲ ਸਿਹਤ ਵੀ ਖਰਾਬ ਹੁੰਦੀ
ਹੈ। ਸਿਹਤ ਵੀ ਖਰਾਬ ਹੁੰਦੀ। ਠੰਡ ਵੱਧ ਗਈ ਹੈ ਵੈਸੇ ਹੁਣ, ਕਲੀਅਰਲੀ ਹੁਣ ਤਾਂ ਠੰਡ ਦੇ ਵਿੱਚ ਵਾਧਾ ਹੋ ਚੁੱਕਿਆ ਹੋਇਆ। ਇਹ ਦੱਸਿਓ, ਘਰ ਦੇ ਵਿੱਚ ਹੁਣ ਕਿੰਨੇ ਕੁ ਬੰਦੇ ਅਜਿਹੇ ਨੇ ਜਿਨ੍ਹਾਂ ਨੇ ਹੀਟਿੰਗ ਸਿਸਟਮ ਔਨ ਕਰ ਲਿਆ ਹੋਇਆ, ਫਰਨੇਸ ਵਗੈਰਾ ਚੱਲਦੀ ਕਰ ਲਈ ਹੈ ਕਿ ਨਹੀਂ? ਤੁਸੀਂ ਚਲਾ ਲਈ ਵੈਸੇ ਹੀਟ?
ਹਾਂਜੀ
ਹਾਂ, ਹੁਣ ਤਾਂ ਥੋੜ੍ਹੀ ਹੀਟ ਚਲਾ। ਨਾਓ ਇਟ ਇਜ਼ ਨੀਡਿਡ,
ਬੱਚਿਆਂ ਦੇ ਕਰਕੇ ਲੋੜ ਵੀ ਪੈਂਦੀ ਹੈ।
ਯੈਸ, ਅਦਰਵਾਈਜ਼ ਵੀ ਵੈਸੇ ਵੀ ਲੋੜ ਮਹਿਸੂਸ ਹੁੰਦੀ ਹੁਣ ਤਾਂ ਠੰਡ ਹੈਗੀ ਆ। ਅੱਛਾ ਵਾਸੂ ਜੀ, ਅੱਜ ਸਵੇਰ ਸਾਰ ਤੋਂ ਖਬਰਾਂ ਇਹ ਆਉਣੀਆਂ ਸ਼ੁਰੂ ਹੋ ਗਈਆਂ ਨੇ, ਹਾਲਾਂਕਿ ਅਜੇ ਸਰੀ ਪੁਲਿਸ ਸਰਵਿਸ ਵੱਲੋਂ ਅਧਿਕਾਰਤ ਤੌਰ 'ਤੇ ਇਸ ਚੀਜ਼ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਆ। ਪਰ ਕੈਪਸ ਕੈਫੇ ਦੇ ਉੱਪਰ ਇੱਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਘਟਨਾ ਲੰਘੀ ਰਾਤ ਵਾਪਰੀ ਆ
ਜੀ,
ਅਤੇ ਜਿਸਦੀ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਕੀਤੀ ਗਈ ਆ। ਪਹਿਲਾਂ ਭਾਰਤੀ ਮੀਡੀਆ ਦੇ ਵਿੱਚੋਂ ਇਹ ਸਟੋਰੀ ਅੱਜ ਰਿਪੋਰਟ ਹੋਣੀ ਸ਼ੁਰੂ ਹੋਈ ਜਦੋਂ ਸਾਡੇ ਕੋਲ ਅਰਲੀ ਮਾਰਨਿੰਗ ਸੀ ਉਸ ਵੇਲੇ, ਅਤੇ 4 ਮਹੀਨੇ ਹੋਏ ਨੇ ਕੈਪਸ ਕੈਫੇ ਨੂੰ ਸਰੀ ਵਿੱਚ ਖੁੱਲ੍ਹਿਆ, ਅਤੇ 4 ਮਹੀਨਿਆਂ ਦੇ ਵਿੱਚ ਇਹ 3ਜੀ ਸ਼ੂਟਿੰਗ ਆ। ਇਸ ਤੋਂ ਪਹਿਲਾਂ ਕੈਪਸ ਕੈਫੇ ਦੇ ਉੱਪਰ ਜਦੋਂ ਗੋਲੀਆਂ ਚੱਲੀਆਂ ਸੀ, ਉਹ ਤੋਂ ਬਾਅਦ ਜਿਹੜੀਆਂ ਕੋਈ ਰਿਪੇਅਰਸ ਵਗੈਰਾ ਅਤੇ ਵਿੰਡੋਜ਼ ਵਗੈਰਾ ਰਿਪਲੇਸ ਕਰਕੇ ਆ 2 ਹਫ਼ਤੇ ਪਹਿਲਾਂ ਹੀ ਕੈਪਸ ਕੈਫੇ ਨੂੰ ਰੀਓਪਨ ਕੀਤਾ ਗਿਆ ਸੀ। ਬਸ ਜੀ,
ਸੋ ਪਹਿਲਾਂ 10 ਜੁਲਾਈ ਨੂੰ ਗੋਲੀ ਚੱਲੀ ਸੀ, ਅਤੇ ਉਦੋਂ ਤੜਕਸਾਰ ਗੋਲੀਆਂ ਚੱਲੀਆਂ ਸਨ, ਅਤੇ ਕੁਝ ਇੰਪਲੋਈਜ਼ ਵੀ ਕੈਫੇ ਦੇ ਅੰਦਰ ਮੌਜੂਦ ਸੀਗੇ, ਬੜਾ ਬਚਾ ਰਿਹਾ ਸੀ, ਕੋਈ ਵਿਅਕਤੀ ਜ਼ਖਮੀ ਨਹੀਂ ਸੀ ਹੋਇਆ। ਫਿਰ ਉਸ ਤੋਂ ਬਾਅਦ ਕੈਫੇ ਖੁੱਲ੍ਹਿਆ ਦੁਬਾਰਾ, ਫਿਰ 8 ਅਗਸਤ ਨੂੰ ਫਿਰ ਗੋਲੀ ਚੱਲੀ ਸੀ, ਅਤੇ ਉਦੋਂ ਘੱਟੋ ਘੱਟ 25 ਸ਼ੋਟ ਫਾਇਰ ਕੀਤੇ ਗਏ ਸੀ ਜਿਹੜੇ ਜਿਹਦੇ ਬਾਰੇ ਜਾਣਕਾਰੀ ਮਿਲੀ, ਅਤੇ ਹੁਣ ਦੁਬਾਰਾ ਗੋਲੀਆਂ ਚਲਾਈਆਂ ਗਈਆਂ ਨੇ, ਅਤੇ ਇੱਕ ਵੀਡੀਓ ਵੀ ਸਰਕੂਲੇਟ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ 'ਤੇ, ਅਤੇ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਉਹਦੀ ਇੱਕ ਵਾਰ ਫਿਰ ਤੋਂ
ਜ਼ਿੰਮੇਵਾਰੀ
ਵੀ ਲਈ ਜਾ ਰਹੀ ਹੈ।
ਅਤੇ ਬਸ ਜੀ, ਲਾਰੈਂਸ ਬਿਸ਼ਨੋਈ ਗੈਂਗ ਸਾਨੂੰ ਪਤਾ ਵੀ ਇਸੇ ਹੀ ਲਾਸਟ ਮੰਥ ਦਿਸ ਮੰਥ ਹੁਣੇ ਕੁਝ ਦਿਨ ਪਹਿਲਾਂ ਹੀ ਫੈਡਰਲ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਟੈਰੋਰਿਸਟ ਔਰਗਨਾਈਜੇਸ਼ਨ ਵਜੋਂ ਵੀ ਡੈਜ਼ੀਗਨੇਟ ਕਰ ਦਿੱਤਾ ਗਿਆ। ਅਤੇ ਜਿਹੜੀ ਉਹ ਗੱਲ ਪਹਿਲਾਂ ਹੁੰਦੀ ਸੀ ਨਾ ਵੀ ਟੈਰੋਰਿਸਟ ਔਰਗਨਾਈਜੇਸ਼ਨ ਵਜੋਂ ਡੈਜ਼ੀਗਨੇਸ਼ਨ ਦਾ ਇੰਪੈਕਟ ਕੀ ਹੋਏਗਾ, ਅਜੇ ਤੱਕ ਤਾਂ ਉਹਦਾ ਕੋਈ ਅਸਰ ਐਸਾ 'ਚ ਪੈਂਦਾ ਨਜ਼ਰ ਨਹੀਂ ਆ ਰਿਹਾ। ਸਗੋਂ ਗੋਲੀ ਚੱਲਣ ਦੀਆਂ ਘਟਨਾਵਾਂ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਂ ਲੈ ਕੇ ਉਹਨਾਂ ਦੇ ਵਿੱਚ ਤਾਂ ਕੋਈ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ।
ਜਾਂ ਪਰ ਤੁਸੀਂ ਹੁਣ ਚਿੰਤਾ ਨਾ ਕਰੋ ਵਿਜੇ ਜੀ, ਸਭ ਕੁਝ ਠੀਕ ਹੋ ਜਾਏਗਾ, ਕਿਉਂਕਿ ਜਿਹੜੇ ਸਾਡੇ ਫੈਡਰਲ ਜਸਟਿਸ ਮਿਨਿਸਟਰ ਨੇ ਉਹਨਾਂ ਨੇ ਮੀਟਿੰਗ ਸੱਦੀ ਹੋਈ ਹੈ ਕੈਨਾਨਾਸਕਸ ਦੇ ਵਿੱਚ ਸਾਰੇ ਪਬਲਿਕ ਸੇਫਟੀ ਮਿਨਿਸਟਰਸ ਤੇ ਜਸਟਿਸ ਮਿਨਿਸਟਰਸ ਦੀ
ਜਿਹੜੇ
ਪ੍ਰੋਵਿੰਸ਼ਲ ਨੇ। ਸੋ 2 ਦਿਨਾਂ ਦਾ ਇਹ ਸਮਿਟ ਹੈ ਕੈਨਾਨਾਸਕਸ ਦੇ ਵਿੱਚ, ਅੱਜ ਤੇ ਕੱਲ੍ਹ ਉੱਥੇ ਇੱਕ ਸੰਮੇਲਨ ਜਿਹਾ ਕੀਤਾ ਜਾ ਰਿਹਾ, ਅਤੇ ਸਾਰੇ ਸਿਰ ਜੋੜ ਕੇ ਬੈਠਣਗੇ, ਪਬਲਿਕ ਸੇਫਟੀ ਦੇ ਬਾਰੇ ਉੱਥੇ ਗੱਲਬਾਤ ਹੋਏਗੀ।
ਅਤੇ ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ ਨੇ, ਉੱਥੇ ਉਹਨਾਂ ਵੱਲੋਂ ਮੁਲਾਕਾਤ ਕੀਤੀ ਜਾਣੀ ਹੈ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਨਾਲ, ਪਰ ਜਿੱਥੇ ਉੱਥੇ ਆਟੋ ਸੈਕਟਰ ਵਗੈਰਾ ਦੀ ਗੱਲ ਹੋਣੀ ਆ।
ਸੋ ਅੱਜ ਸਵੇਰੇ ਉਹਨਾਂ ਵੱਲੋਂ 8 ਵਜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਜਿਹੜੇ ਸੈਕਰਟਰੀਜ਼ ਆਫ ਸਟੇਟ ਨੇ ਦੋ, ਇੱਕ ਤਾਂ ਹੈਗੇ ਨੇ ਫੋਰ ਲੇਬਰ ਜੌਨ ਜ਼ੈਰੂਚੈਲੀ, ਅਤੇ ਦੂਜੇ ਕੰਬੈਟਿੰਗ ਕ੍ਰਾਈਮ ਰੂਬੀ ਸੋਤਾ, ਉਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਅੱਜ ਸਵੇਰੇ 8 ਵਜੇ ਇੱਕ ਪ੍ਰੈਸ ਕਾਨਫਰੰਸ ਕਰਨੀ ਹੈ, ਜਿਹਦੇ ਵਿੱਚ ਉਹ ਦੱਸਣਗੇ ਕਿ ਜਿਹੜਾ ਬੇਲ ਰਿਫਾਰਮ ਐਕਟ ਹੈ ਜਿਹੜਾ ਹੁਣ ਸਰਕਾਰ ਵੱਲੋਂ ਪੇਸ਼ ਕੀਤਾ ਜਾਣਾ, ਉਹਦੇ ਵਿੱਚ ਕੀ ਕੁਝ ਹੋਏਗਾ, ਉਹਦੀਆਂ ਮਦਾਂ ਵਗੈਰਾ ਸਾਂਝੀਆਂ ਕੀਤੀਆਂ ਜਾਣਗੀਆਂ। ਫਿਰ ਸ਼ਾਮ ਨੂੰ ਉਹਨਾਂ ਨੇ ਤਕਰੀਬਨ ਸਾਡੇ ਸਮੇਂ ਮੁਤਾਬਕ 1:30 ਵਜੇ, ਉੱਥੇ ਸਮੇਂ ਮੁਤਾਬਕ 4:30 ਵਜੇ, ਉਹਨਾਂ ਨੇ ਪ੍ਰੀਮੀਅਰ ਡੱਗ ਫੋਰਡ ਨਾਲ ਵੀ ਗੱਲਬਾਤ ਕਰਨੀ ਹੈ, ਅਤੇ ਉਹਦੇ ਵਿੱਚ ਪ੍ਰਾਈਮੈਰਲੀ ਗੱਲਬਾਤ ਤਾਂ ਜਿਹੜੀ ਲੇਬਰ ਇੰਡਸਟਰੀ ਬਾਰੇ,
ਆਟੋ
ਸੈਕਟਰ ਬਾਰੇ ਗੱਲਬਾਤ ਜ਼ਿਆਦਾ ਹੋਣ ਦੇ ਆਸਾਰ ਨੇ
ਜੀ। ਪਰ ਜਿਹੜਾ ਵਾਸੂ ਜੀ ਬੇਲ ਰਿਫਾਰਮ ਵਾਲਾ ਪਹਿਲੂ ਆ, ਉਹ ਵੀ ਦੇਖੋ, ਹੁਣ ਜੇ ਉੱਧਰੋਂ ਪਬਲਿਕ ਸੇਫਟੀ ਮਿਨਿਸਟਰ ਇੱਕ ਪਾਸੇ ਮੁਲਾਕਾਤ ਕਰ ਰਹੇ ਨੇ, ਪ੍ਰਧਾਨ ਮੰਤਰੀ ਵੱਲੋਂ ਅੱਜ ਇੱਕ ਪ੍ਰੀਵਿਊ ਦਿੱਤਾ ਜਾਣਾ ਉਸ ਲੈਜੀਸਲੇਸ਼ਨ ਦਾ, ਜਿਹੜੀ ਕਿ ਬਾਏ ਦੀ ਐਂਡ ਆਫ ਦਿਸ ਮੰਥ ਕਿਹਾ ਜਾ ਰਿਹਾ ਕਿ ਟੇਬਲ ਕਰ ਦਿੱਤੀ ਜਾਣੀ ਹੈ ਹਾਊਸ ਆਫ ਕਾਮਨਸ ਦੇ ਵਿੱਚ, ਜਿਹਦੇ ਵਿੱਚ ਕਿ ਬੇਲ ਰਿਫਾਰਮ ਨਾਲ ਸੰਬੰਧਿਤ ਗੱਲਬਾਤ ਆ। ਬੇਲ ਰਿਫਾਰਮ ਕਰਨ ਬਾਰੇ ਗੱਲ ਹੁਣ ਕਈ ਸਾਲਾਂ ਤੋਂ ਚੱਲਦੀ ਪਈ ਆ, ਜਿਹੜੀ ਬੀਤੇ ਦਿਨੀ ਮੀਟਿੰਗ ਹੋਈ ਸੀਗੀ ਸਾਰੇ ਪ੍ਰੀਮੀਅਰ ਦੀ, ਜਿਹਦੇ ਵਿੱਚ ਡੱਗ ਫੋਰਡ ਦੀ ਪ੍ਰਧਾਨਗੀ ਅਧੀਨ ਉਹ ਕਾਉਂਸਲ ਆਫ ਦਾ ਫੈਡਰੇਸ਼ਨ ਦੀ ਅਖੀਰਲੀ ਮੀਟਿੰਗ ਸੀ, ਹੁਣ ਉਹ ਕਾਉਂਸਲ ਆਫ ਦਾ ਫੈਡਰੇਸ਼ਨ ਦੀ ਪ੍ਰਧਾਨਗੀ ਬਦਲਦੀ ਰਹਿੰਦੀ ਆ, ਉਹਦੇ ਵਿੱਚ ਵੀ ਇਹ ਪੁਰਜ਼ੋਰ ਮੰਗ ਇੱਕ ਵਾਰ ਫਿਰ ਤੋਂ ਉੱਠੀ ਸੀ ਕਿ ਬੇਲ ਰਿਫੋਰਮ ਕੀਤਾ ਜਾਵੇ, ਜ਼ਮਾਨਤ ਮਿਲਣੀ ਔਖੀ ਬਣਾਈ ਜਾਵੇ, ਖਾਸ ਤੌਰ 'ਤੇ ਰਿਪੀਟ ਵਾਇਲੈਂਟ ਅਫੈਂਡਰਸ ਦੇ ਵਾਸਤੇ। ਸੋ ਉਹ ਦੇਖਦੇ ਹਾਂ ਕਿ ਅੱਜ ਪ੍ਰਧਾਨ ਮੰਤਰੀ ਵੱਲੋਂ ਉਸਦੇ ਉਹਦੇ ਬਾਰੇ ਕਿਹੜੀਆਂ ਕਿਹੜੀਆਂ ਜਿਹੜੀਆਂ ਡੀਟੇਲਸ ਨੇ ਉਹ ਸਾਂਝੀਆਂ ਕੀਤੀਆਂ ਜਾਂਦੀਆਂ। ਸੋ ਸਾਡੇ ਸਮੇਂ ਮੁਤਾਬਕ ਹੁਣ ਤੋਂ ਤਕਰੀਬਨ ਅੱਧੇ ਘੰਟੇ ਤੱਕ ਉਹ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ।
ਹਾਂਜੀ, ਸੋ ਮਾਊਂਟਨ ਟਾਈਮ ਦੇ ਮੁਤਾਬਕ ਉਹ 9 ਵਜੇ ਆ, ਸਾਡੇ ਮੇਰੇ 8 ਵਜੇ ਫਿਰ, ਇੱਕ ਘੰਟਾ ਅੱਗੇ ਨੇ ਸਾਡੇ ਤੋਂ
ਜੀ।
ਅਤੇ ਉਸ ਤੋਂ ਬਾਅਦ ਫਿਰ ਜਿਹੜੀ ਸ਼ਾਮ ਨੂੰ ਉਹਨਾਂ ਨੇ 1:30 ਵਜੇ ਸਾਡੇ ਸਮੇਂ ਮੁਤਾਬਕ, ਦੁਪਹਿਰੇ ਉਹਨਾਂ ਦੇ ਸਮੇਂ ਮੁਤਾਬਕ 4:30 ਵਜੇ ਸ਼ਾਮ ਨੂੰ ਉਹਨਾਂ ਨੇ ਮੁਲਾਕਾਤ ਕਰਨੀ ਹੈ ਡੱਗ ਫੋਰਡ ਦੇ ਨਾਲ
ਜੀ।
ਅਤੇ ਇੰਟਰਸਟਿੰਗ ਗੱਲ ਇਹ ਹੈ ਕਿ ਬੇਲ ਰਿਫੋਰਮ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਕਰਨੀ ਪ੍ਰਧਾਨ ਮੰਤਰੀ ਨੇ, ਅਤੇ ਜਿਹੜੇ ਜਸਟਿਸ ਮਿਨਿਸਟਰ ਨੇ ਸ਼ੌਨ ਫਰੇਜ਼ਰ, ਜਿਨ੍ਹਾਂ ਦੀ ਜ਼ਿੰਮੇਦਾਰੀ ਆ ਉਹ ਬਿੱਲ ਨੂੰ ਤਿਆਰ ਕਰਨਾ, ਉਹ ਪਬਲਿਕ ਸੇਫਟੀ ਮਿਨਿਸਟਰਸ ਦੇ ਨਾਲ ਅਤੇ ਜਸਟਿਸ ਮਿਨਿਸਟਰਸ ਦੇ ਨਾਲ
ਉੱਥੇ
ਕੈਰਾਨਾਸਕਸ ਦੇ ਵਿੱਚ ਉਹ ਸੰਮੇਲਨ ਦੇ ਵਿੱਚ ਉਹ ਬਿਜ਼ੀ ਨੇ
ਜੀ। ਸੋ ਦੇਖਦੇ ਹਾਂ ਅੱਜ ਪਬਲਿਕ ਸੇਫਟੀ ਦੇ ਪੁਆਇੰਟ ਆਫ ਵਿਊ ਤੋਂ ਕੋਈ ਨਵੀਆਂ ਜਿਹੜੀਆਂ ਡੀਟੇਲਸ ਨੇ, ਕੁਝ ਅਪਡੇਟਸ ਨੇ ਉਹ ਜ਼ਰੂਰ ਸਾਹਮਣੇ ਆਉਣਗੀਆਂ। ਵਾਸੂ ਜੀ, ਜੇ ਬੀ ਸੀ ਦੇ ਵਿੱਚ ਜਿਹੜੀ ਸਟ੍ਰਾਈਕ ਚੱਲ ਰਹੀ ਆ ਬੀ ਸੀ ਜੀ ਈ ਯੂ ਦੇ ਮੁਲਾਜ਼ਮਾਂ ਦੀ, ਅਤੇ ਨਾਲ ਪ੍ਰੋਫੈਸ਼ਨਲ ਇੰਪਲੋਈਜ਼ ਯੂਨੀਅਨ ਵੀ ਤਾਂ ਐਕਚੁਅਲੀ ਪਿਕਟਿੰਗ ਕਰ ਰਹੇ ਨੇ ਨਾ,
ਐਸੋਸੀਏਸ਼ਨ
ਜਿਹੜੀ ਵਾਸੂ ਜੀ ਪੀ ਈ ਏ ਆ, ਇਹਦੇ ਤਕਰੀਬਨ 1800 ਮੈਂਬਰ ਨੇ।
ਹਾਂਜੀ,
1800 ਦੇ ਵਿੱਚੋਂ 1000 ਆਲਰੇਡੀ ਪਿਕਟਿੰਗ ਕਰਦੇ ਪਏ ਨੇ, ਅਤੇ ਸਾਨੂੰ ਇਹ ਪਤਾ ਹੈ ਕਿ ਬੀ ਸੀ ਜੀ ਈ ਯੂ ਦੇ ਤਾਂ ਤਕਰੀਬਨ 25,000 ਮੈਂਬਰ 34,000 'ਚੋਂ ਉਹ ਪਿਕਟਿੰਗ ਕਰ ਰਹੇ ਨੇ ਬੀਤੇ। ਐਸੇ ਇਹ ਪੀ ਈ ਏ ਦਾ ਕੋਈ ਬਹੁਤਾ ਜ਼ਿਕਰ ਨਹੀਂ ਹੋਇਆ ਪਿਛਲੇ ਦਿਨਾਂ 'ਚ,
ਹੈ
ਨਾ, ਕਿਉਂਕਿ ਸਾਰੀ ਜਿਹੜੀ ਗੱਲ ਆ ਬੀ ਸੀ ਜੀ ਈ ਯੂ ਦੇ ਆਲੇ ਦੁਆਲੇ ਹੀ ਘੁੰਮ ਰਹੀ ਆ। ਪਰ ਜਦੋਂ ਬੀ ਸੀ ਜੀ ਈ ਯੂ ਨੇ 2 ਸਤੰਬਰ ਨੂੰ ਪਿਕਟਿੰਗ ਸ਼ੁਰੂ ਕੀਤੀ ਸੀ, 2 ਸਤੰਬਰ ਤੋਂ ਹੀ ਪ੍ਰੋਫੈਸ਼ਨਲ ਇੰਪਲੋਈਜ਼ ਯੂਨੀਅਨ ਦੇ ਵੀ ਕੁਝ ਜਿਹੜੇ ਨੁਮਾਇੰਦੇ ਸੀ ਉਹ ਵੀ ਪਿਕਟਿੰਗ 'ਤੇ ਆ ਗਏ ਸੀ। ਇਹਦੇ ਵਿੱਚ ਸਰਕਾਰ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਕੁਝ ਲਾਇਸੈਂਸ ਪ੍ਰੋਫੈਸ਼ਨਲਸ ਨੇ, ਸਿਵਲ ਇੰਜੀਨੀਅਰ ਹੋ ਗਏ, ਜੀਓ ਸਾਇੰਟਿਸਟ ਹੋ ਗਏ, ਸਾਈਕੋਲੋਜਿਸਟ, ਫਾਰਮਾਸਿਸਟ, ਵੈਟਰਨੇਰੀਅਨਸ, ਹੋਰ ਕਈ ਜਿਹੇ ਲਾਇਸੈਂਸ ਪ੍ਰੋਫੈਸ਼ਨਲਸ ਨੇ। 1800 ਜਣਿਆਂ ਦੀ ਇਹ ਯੂਨੀਅਨ ਆ ਜਾਂ ਐਸੋਸੀਏਸ਼ਨ ਆ। ਇਹਨਾਂ ਦੀਆਂ ਵੀ ਮੰਗਾਂ ਉਹੀ ਵੇਜਿਸ ਨੂੰ ਲੈ ਕੇ ਸੀਗੀਆਂ। ਇਹਨਾਂ ਦੀਆਂ ਮੰਗਾਂ ਇਹ ਵੀ ਸੀਗੀਆਂ ਕਿ ਜਿਹੜੀ ਅਸੀਂ ਆਪਣੀ ਲਾਇਸੈਂਸਿੰਗ ਵਾਸਤੇ ਫੀਸ ਅਦਾ ਕਰਦੇ ਹਾਂ ਵੀ ਉਹ ਵੀ ਸਾਨੂੰ ਸਰਕਾਰ ਉਹਦੀ ਭਰਪਾਈ ਕਰੇ, ਵੀ ਇੱਦਾਂ ਦੀ ਕੋਈ ਗੱਲਬਾਤ ਉਹਨਾਂ ਦੀ ਬਣਦੀ ਨਹੀਂ ਪਈ। ਇਹਨਾਂ ਨੇ ਇਹ ਵੀ ਦੱਸਿਆ, ਕਹਿੰਦੇ ਅਸੀਂ ਮੰਗਲਵਾਰ ਮੁਲਾਕਾਤ ਕੀਤੀ ਸੀ ਗਵਰਨਮੈਂਟ ਨਾਲ, ਪੀ ਈ ਏ ਵਾਲਿਆਂ ਨੇ ਵੀ, ਕਹਿੰਦੇ ਸਾਡੀ ਜਿਹੜੀ ਗੱਲਬਾਤ ਝੱਟ ਹੀ ਕੋਈ ਪਤਾ ਲੱਗ ਗਿਆ ਵੀ ਕਿਸੇ ਕਿਨਾਰੇ ਲੱਗਣ ਵਾਲੀ ਹੈ ਕੋਈ ਨਹੀਂ। ਅਤੇ ਬਸ ਜੀ, ਪੀ ਈ ਏ ਵੱਲੋਂ ਵੀ ਅੱਜ ਆਪਣੀ ਜੌਬ ਐਕਸ਼ਨ ਦੇ ਵਿੱਚ ਕੋਈ ਵੱਡਾ ਵਾਧਾ ਹੋਰ ਕੀਤਾ ਜਾ ਸਕਦਾ। ਸੋ ਦ ਡੀਟੇਲਸ ਆਰ ਸਟਿਲ ਅਵੇਟਡ।
ਐਕਚੁਲੀ ਹੋਇਆ ਕੀ ਹੈ ਕਿ ਇਹਨਾਂ ਨੇ ਅੱਜ ਇਵੈਂਟ ਰੱਖਿਆ ਹੋਇਆ ਸੀ, ਅੱਜ ਪ੍ਰੈਸ ਕਾਨਫਰੰਸ ਰੱਖੀ ਇਹਨਾਂ ਨੇ ਕਿ ਉਹਦੇ ਵਿੱਚ ਅਸੀਂ ਅਨਾਊਂਸ ਕਰਾਂਗੇ ਕਿ ਅਸੀਂ ਆਪਣਾ ਜੌਬ ਐਕਸ਼ਨ ਜਿਹੜਾ ਐਸਕਲੇਟ ਕਰਨ ਜਾ ਰਹੇ ਹਾਂ। ਜਿਹੜੀ ਇਹਨਾਂ ਨੇ ਪੀ ਆਰ ਫਰਮ ਹਾਇਰ ਕੀਤੀ ਸੀ ਉਹਨਾਂ ਨੇ ਇਹਨਾਂ ਦੀ ਸਟੇਟਮੈਂਟ ਕੱਲ੍ਹ ਹੀ ਮੀਡੀਆ 'ਚ ਲੀਕ ਕਰਤੀ, ਜਾਂ ਕਹਿ ਲਓ ਵੀ ਉਹਨਾਂ ਨੇ ਪਹਿਲਾਂ ਗਲਤੀ ਨਾਲ ਉਹਨੂੰ ਪਹਿਲਾਂ ਹੀ ਪ੍ਰੀ ਰਿਲੀਜ਼ ਕਰ ਦਿੱਤਾ।
ਪੀ ਆਰ ਦਾ ਮਤਲਬ ਪ੍ਰੀ ਰਿਲੀਜ਼ ਤਾਂ ਨਹੀਂ ਹੈ।
ਸੋ ਹੁਣ ਜਾਣਕਾਰੀ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ। ਸੋ ਅੱਜ ਮੋਸਟ ਲਾਈਕਲੀ ਪੀ ਈ ਏ ਵੱਲੋਂ ਇਹ ਕਿਹਾ ਜਾਣਾ ਕਿ ਹੁਣ ਸਾਡੇ 1600 ਨਹੀਂ, ਮਤਲਬ 1600 ਇਹਨਾਂ ਦੇ ਜਿਹੜੇ ਮੈਂਬਰਸ ਨੇ ਉਹ ਪਿਕਟਿੰਗ ਦੇ ਵਿੱਚ ਸ਼ਾਮਲ ਹੋ ਜਾਣਗੇ।
ਸਿਰਫ ਜਿਹੜੇ ਵੱਧ ਕੇ 600 ਜਾਣਾ।
ਹਾਂ, ਸੋ ਇਸ ਵੇਲੇ 1000 ਕੁ ਮੈਂਬਰਸ ਆਲਰੇਡੀ ਸਟ੍ਰਾਈਕ ਕਰ ਰਹੇ ਨੇ ਅਤੇ 1600 ਉਹ ਹੋ ਜਾਣਗੇ, ਕਿਉਂਕਿ ਜਿਹੜੇ ਕੁਝ ਇਹਨਾਂ ਦੇ ਜਿਹੜੇ ਮੈਂਬਰਸ ਨੇ ਉਹ ਅਸੈਂਸ਼ੀਅਲ ਵਰਕਰਸ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ। ਸੋ ਜਿਵੇਂ ਕਿ ਜਿਹੜੀ ਚਿਲਡਰਨ ਮਿਨਿਸਟਰੀ ਦੇ ਨਾਲ ਜਿਹੜੇ ਕੋਈ ਸਾਈਕੋਲੋਜਿਸਟ ਕੰਮ ਕਰਦੇ ਨੇ, ਇਸ ਤਰ੍ਹਾਂ ਦੇ ਕੁਝ ਇਹਨਾਂ ਦੇ ਮੈਂਬਰਸ ਨੇ ਹੂ ਆਰ ਕੰਸਿਡਰਡ ਟੂ ਬੀ ਅਸੈਂਸ਼ੀਅਲ ਵਰਕਰਸ। ਸੋ ਜਿਵੇਂ ਹਾਈਡਰੋਲੋਜਿਸਟ ਨੇ ਕੋਈ ਰਿਵਰ ਫੋਰਕਾਸਟ ਸੈਂਟਰ ਦੇ ਨਾਲ, ਉਹਨਾਂ ਨੂੰ ਕੰਮ ਕਰਨਾ ਹੀ ਪੈਣਾ ਬਿਕੋਜ਼ ਦੇ ਆਰ ਅਸੈਂਸ਼ੀਅਲ ਕੈਟੇਗਰੀ,
ਜਾਂ ਕੋਈ ਜੀਓ ਸਾਇੰਟਿਸਟ ਆ ਜਿਨ੍ਹਾਂ ਨੇ ਫਲੱਡ ਅਸੈਸਮੈਂਟ ਵਗੈਰਾ ਜਾਂ ਲੈਂਡਸਲਾਈਡ ਅਸੈਸਮੈਂਟ ਕਰਨੀ ਹੈ।
ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਸਾਰੇ ਇਹਨਾਂ ਦੇ ਮੈਂਬਰਸ ਨੇ ਤਕਰੀਬਨ 1600 ਉਹ ਹੁਣ ਹੜਤਾਲ 'ਤੇ ਅੱਜ ਤੋਂ ਹੋ ਜਾਣਗੇ।
1800 'ਚੋਂ 1600 ਇਹਨਾਂ ਦੇ ਮੈਂਬਰ, 34,000 ਬੀ ਸੀ ਜੀ ਈ ਯੂ ਦੇ ਮੈਂਬਰਾਂ ਦੇ ਵਿੱਚੋਂ 25,000 ਮੈਂਬਰ ਆਲਰੇਡੀ ਉਹਨਾਂ ਦੇ ਹੜਤਾਲ 'ਤੇ ਨੇ। ਜਿਹੜੀ ਵਾਸੂ ਜੀ ਇਹ ਪੀ ਈ ਏ ਦੇ ਮੈਂਬਰਸ ਨੇ, ਇਹਨਾਂ ਨੇ ਦੇਖੋ ਜਿੱਥੇ ਵੇਜਿਸ ਦੀ ਮੰਗ ਰੱਖੀ ਸੀ, ਇਹ ਮੰਗ ਵੀ ਰੱਖੀ ਸੀ ਕਿ ਜੀ ਸਰਕਾਰ ਸਾਡੀਆਂ ਜਿਹੜੀਆਂ ਪ੍ਰੋਫੈਸ਼ਨਲ ਲਾਇਸੈਂਸਿੰਗ ਦੀ ਫੀਸ ਹੁੰਦੀ ਆ ਉਹ ਸਾਡੇ ਲਾਇਸੈਂਸ ਫੀਸ ਵੀ ਰੀਇੰਬਰਸ ਕਰੇ। ਇੱਕ ਇਹਨਾਂ ਨੇ ਗੱਲ ਇਹ ਵੀ ਕੀਤੀ ਸੀ, ਕਹਿੰਦੇ ਸਾਡੀਆਂ ਤਨਖਾਹਾਂ ਇੰਨੀਆਂ ਪਛੜ ਗਈਆਂ ਨੇ ਕਿ ਸਰਕਾਰ ਵਾਸਤੇ ਪਬਲਿਕ ਸੈਕਟਰ ਦੇ ਵਿੱਚ ਜਿਹੜੇ ਸਾਨੂੰ ਆ ਪ੍ਰੋਫੈਸ਼ਨਲਸ ਦੀ ਲੋੜ ਆ ਉਹ ਹਾਇਰ ਕਰਨੇ ਬੜੇ ਔਖੇ ਹੋ ਗਏ ਨੇ ਕਿਉਂਕਿ ਤਨਖਾਹਾਂ ਘੱਟ ਨੇ। ਇਸ ਕਰਕੇ ਸਰਕਾਰ ਕੀ ਕਰਦੀ ਹੈ ਫਿਰ, ਕੰਮਾਂ ਵਾਸਤੇ ਪ੍ਰਾਈਵੇਟ ਕੰਸਲਟੈਂਟ ਜਾਂ ਕੰਟਰੈਕਟ 'ਤੇ ਐਕਸਪਰਟਸ ਨੂੰ ਹਾਇਰ ਕੀਤਾ ਜਾਂਦਾ। ਅਤੇ ਯੂਨੀਅਨ ਦਾ ਇਹਨਾਂ ਦਾ ਇਹ ਦਾਅਵਾ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ ਦਾ ਕਿ ਉਹਨਾਂ ਕੰਸਲਟੈਂਟਸ ਨੂੰ ਜਾਂ ਉਹਨਾਂ ਇੰਡੀਪੈਂਡੈਂਟ ਕੰਟਰੈਕਟਰਸ ਨੂੰ ਜ਼ਿਆਦਾ ਪੈਸੇ ਦਿੱਤੇ ਜਾਂਦੇ ਨੇ। ਸੋ ਕੰਟਰੈਕਟਿੰਗ ਆਊਟ ਵਾਲਾ ਮੁੱਦਾ ਵੀ ਇਹਨਾਂ ਦਾ ਇੱਕ ਮੰਗ ਹੈਗੀ ਹੈ ਕਿ ਅਜਿਹੇ ਉਹ ਘਟਾਈ ਜਾਵੇ ਅਤੇ ਪਰਮਾਨੈਂਟ ਇੰਪਲੋਈਜ਼ ਹਾਇਰ ਕੀਤੇ ਜਾਣ, ਅਤੇ ਪਰਮਾਨੈਂਟ ਇੰਪਲੋਈਜ਼ ਹਾਇਰ ਕਰਨ ਦੇ ਵਾਸਤੇ ਤਨਖਾਹਾਂ ਦੇ ਵਿੱਚ ਵੱਡੇ ਵਾਧੇ ਦੀ ਲੋੜ ਹੈ ਕਿਉਂਕਿ ਇਹ ਲਾਇਸੈਂਸ ਪ੍ਰੋਫੈਸ਼ਨਲਸ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਤਾਂ ਇਹਨਾਂ ਨੂੰ ਕਿਤੇ ਜ਼ਿਆਦਾ ਪੈਸੇ ਬਣਦੇ ਨੇ, ਇਸ ਕਰਕੇ ਫਿਰ ਉਹ ਸਰਕਾਰੀ ਨੌਕਰੀ ਨੂੰ ਤਰਜੀਹ ਨਹੀਂ ਦਿੰਦੇ।
ਇਹ ਜਿਹੜਾ ਵਿਸ਼ੇ ਸਰਕਲ ਆਇਆ ਅਸੀਂ ਹਰ ਪਾਸੇ ਦੇਖ ਰਹੇ ਹੁਣ, ਅਤੇ ਜਿਹੜੇ ਆਪੋਜੀਸ਼ਨ ਵਾਲੇ ਨੇ ਬੀ ਸੀ ਕੰਜ਼ਰਵੇਟਿਵਸ, ਉਹ ਸਰਕਾਰ ਦਾ ਵਿਰੋਧ ਕਰ ਰਹੇ ਨੇ, ਉਹ ਕਹਿੰਦੇ ਵੀ ਸਰਕਾਰ ਦੀ ਮਾੜੀ ਫਿਸਕਲ ਮੈਨੇਜਮੈਂਟ ਦੇ ਕਰਕੇ ਹੁਣ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਆ ਗਏ ਹਾਂ ਕਿ ਅਸੀਂ ਆਪਣੇ ਪਬਲਿਕ ਸਰਵਿਸ ਇੰਪਲੋਈਜ਼ ਨੂੰ ਇਨਫਲੇਸ਼ਨ ਦੇ ਮੁਤਾਬਕ ਤਨਖਾਹਾਂ ਦੇ ਵਿੱਚ ਵਾਧਾ ਵੀ ਨਹੀਂ ਦੇ ਪਾ ਰਹੇ। ਸੋ ਦੇਖਦੇ ਹਾਂ ਇਸ ਨੈਗੋਸੀਏਸ਼ਨ ਦਾ ਕੀ ਬਣਦਾ, ਕੁਝ ਬਣਦਾ ਨਜ਼ਰ ਆ ਨਹੀਂ ਰਿਹਾ ਹਾਲ ਦੀ ਘੜੀ।
1% ਵੇਜ ਦੇ ਵਾਧੇ ਨਾਲ ਪ੍ਰੀਮੀਅਰ ਪਿਛਲੇ ਦਿਨੀ ਕਹਿ ਕੇ ਗਏ ਸੀ ਕਿ $440 million ਦਾ ਨੈਟ ਇੰਪੈਕਟ ਪੈਂਦਾ, ਐਜ਼ ਇਨ $440 million ਐਕਸਟਰਾ ਖਰਚ ਹੋਣਗੇ ਪ੍ਰੋਵਿੰਸ਼ਲ ਸਰਕਾਰ ਦੇ ਜੇ ਤਨਖਾਹਾਂ ਦੇ ਵਿੱਚ 1% ਵਾਧਾ ਹੁੰਦਾ ਸਾਰੇ ਦੇ ਸਾਰੇ ਜਿਹੜੇ ਬੀ ਸੀ ਸਰਕਾਰ ਦੇ ਮੁਲਾਜ਼ਮ ਨੇ ਅਤੇ ਜਿਨ੍ਹਾਂ ਦੀ ਗਿਣਤੀ 4.5 lakh ਤੋਂ ਵੀ ਉੱਪਰ ਬਣਦੀ ਹੈ।
ਹਾਂ, ਉਹ 440 volt ਹੈ, ਛੂਨਾ ਹੈ
ਛੂਨਾ ਹੈ ਮਨਾ,
ਇਹ ਤਾਂ ਜ਼ੋਰ ਕਾ ਝਟਕਾ ਹੀ ਲੱਗੇਗਾ।
ਜੀ ਜੀ ਜੀ, ਐਂਡ ਇਟਸ ਗੋਇੰਗ ਟੂ ਬੀ ਵੈਰੀ ਡਿਫੀਕਲਟ। ਇਹ ਤੁਸੀਂ ਦੇਖੋ ਹੁਣ week 7 ਚੱਲਦਾ ਪਿਆ ਇਹ ਇਸ ਹੜਤਾਲ ਦਾ, 2 September ਵਾਸੂ ਜੀ ਬਹੁਤ ਸਮਾਂ ਪਹਿਲਾਂ ਸੀ, ਟੂਡੇ ਇਜ਼ October 16th ਅਤੇ ਅਜੇ ਵੀ ਇਹਦਾ ਕੋਈ ਨਿਪਟਾਰਾ ਹੁੰਦਾ ਨਜ਼ਰ ਨਹੀਂ ਆਉਂਦਾ ਪਿਆ। ਸੋ ਲੈਟਸ ਸੀ ਕਿ ਗੱਲ ਕਿਹੜੇ ਪਾਸੇ ਨਹੀਂ ਜਾਂਦੀ ਆ। ਵਾਸੂ ਜੀ, ਕੈਨੇਡੀਅਨਸ ਕਹਿੰਦੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਬੜੀ ਵਰਤੋਂ ਕਰਨ ਲੱਗ ਗਏ, ਸਪੈਸ਼ਲੀ ਸ਼ੋਪਿੰਗ ਕਰਨ ਵੇਲੇ ਡੀਲਸ ਲੱਭਣ ਲਈ ਜਾਂ ਫਿਰ ਪ੍ਰੋਡਕਟਸ ਦੇ ਕੰਪੈਰੀਜ਼ਨ ਵਾਸਤੇ ਕਿ ਮੈਨੂੰ ਦੱਸ ਇਹਦੇ ਵਿੱਚੋਂ ਅਤੇ ਇਹਦੇ ਵਿੱਚੋਂ ਕਿਹੜਾ ਚੰਗਾ, ਕਿਹਦਾ ਕੀ ਐਡਵਾਂਟੇਜ ਹੈ ਅਤੇ ਕਿਹਦਾ ਕੀ ਨੁਕਸਾਨ ਹੋ ਸਕਦਾ।
ਕੈਨੇਡੀਅਨਸ ਨੂੰ ਘਾਟਾ ਖਾਣ ਦੀ ਆਦਤ ਪੈ ਚੁੱਕੀ ਹੈ ਨਾ।
ਨਹੀਂ ਪਰ AI ਦੇ ਰਾਹੀਂ ਯਾਰ, ਇੱਕ ਹੋਰ ਵੀ ਕੇਸ ਚੱਲਦਾ, ਕਿਸੇ ਨੇ ਨਾ ਆਪਣੀ ਰੀਅਸੈਸਮੈਂਟ ਪ੍ਰੋਪਰਟੀ ਦੀ ਉਹਨੇ ਅਰਜ਼ੀ ਲਾਈ ਹੋਮਓਨਰ ਨੇ, ਅਤੇ ਉਹਨੇ ਵਾਸੂ ਜੀ ਸਾਰਾ ਜਿਹੜਾ ਆਪਣਾ ਜਿਹੜੀ ਦਲੀਲ ਸੀਗੀ ਉਹ ਆਰਟੀਫਿਸ਼ਲ ਇੰਟੈਲੀਜੈਂਸ ਬਣਵਾ ਤੀ।
ਅੱਛਾ,
ਉਹ ਕਹਿੰਦਾ ਵਕੀਲ ਦੀ ਕੀ ਲੋੜ ਆ, ਮੈਂ ਅੱਖਾਂ ਬਣਵਾਉਣਾ ਇੱਥੋਂ। ਉਹਨੇ ਜਿੰਨੇ ਵੀ ਉਹਦੇ ਵਿੱਚ ਕੁਝ ਇਹੋ ਜਿਹੇ ਆਰਗੂਮੈਂਟਸ ਪਾ ਤੇ, ਅਜਿਹੇ ਕੇਸ ਸਾਈਟ ਕਰਤੇ ਜਿਹੜੇ ਅਸਲ 'ਚ ਹੋਏ ਹੀ ਨਹੀਂ।
ਅੱਛਾ,
ਹੋਏ ਹੀ ਨਹੀਂ,
ਫਿਕਟੀਸ਼ੀਅਸ।
ਸੋ ਇਸ ਕਰਕੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਨ ਵੇਲੇ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ।
ਹਾਂ, ਇਹ ਜਿਹੜੀ ਖਬਰ ਆ ਇਹ ਆਈ ਐਮ ਸ਼ੋਰ ਕਿ ਵਕੀਲਾਂ ਦੀ ਲੌਬੀ ਨੇ ਹੀ ਇਹ ਜਨਤਾ ਕੀਤੀ ਹੋਣੀ ਹੈ।
ਹਾਂ, ਇਸ ਗੱਲ
ਕਿਆ ਦੇਖ ਲਓ,
ਦੇਖ ਲਓ
ਇਹਦਾ ਚੈਟ GPT ਕੋਲੋਂ ਬਣਵਾਉਂਗੇ ਆਪਣੀਆਂ ਦਲੀਲਾਂ, ਇੱਦਾਂ ਹੋ ਜਾਏਗਾ ਸਾਡੇ ਕੋਲ।
ਹਾਂ, ਸਾਡੇ ਕੋਲ। ਪਰ ਇਹ ਗੱਲ ਦੇਖੋ, ਹੁਣ ਤਾਂ ਚੈਟ GPT ਆ ਜਿਹੜੇ ਵੀ ਆਹ ਕਿਨ ਤੱਕ ਨਹੀਂ ਆ ਗਏ ਨਾ, ਜੈਮਿਨਾਈ ਲਹਿਦਾ, ਗਰੋਕ ਵੱਖਰਾ, ਉਹ ਸਾਰੇ ਲਿਖਣ ਲੱਗ ਗਏ ਇਟ ਕੈਨ ਮੇਕ ਮਿਸਟੇਕਸ। ਵੀ ਭਾਈ, ਵੀ ਸਵਾਰੀ ਆਪਣੇ ਸਵਾਲ ਦੀ ਆਪ ਜ਼ਿੰਮੇਵਾਰ ਹੈ। ਸੋ ਇਹ ਹੋਣ ਲੱਗ ਪਿਆ ਕੰਮ ਹੁਣ। ਅੱਛਾ ਵਾਸੂ ਜੀ, ਅਸੀਂ ਜਿਹੜੀ ਗੱਲ ਕਰਦੇ ਪਏ ਸੀਗੇ ਅਬਾਊਟ ਦੀ ਜੋਬ ਐਕਸ਼ਨ ਜਿਹੜਾ ਇੱਥੇ BCGEU ਅਤੇ ਪ੍ਰੋਫੈਸ਼ਨਲ ਇੰਪਲੋਈਜ਼ ਐਸੋਸੀਏਸ਼ਨ ਦਾ, ਉਹ ਤਾਂ ਚੱਲ ਹੀ ਰਿਹਾ। ਪਰ ਵਾਸੂ ਜੀ, ਹੈਲਥ ਕੇਅਰ ਸੈਕਟਰ ਦੇ ਵਿੱਚ ਵੀ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਵੇਲੇ ਬਣੀਆਂ ਹੋਈਆਂ ਨੇ, ਉਹ ਸੂਬੇ ਭਰ ਦੇ ਵਿੱਚ ਵੱਖੋ ਵੱਖਰੇ ਹੋਸਪਿਟਲਸ ਦੇ ਵਿੱਚ, ਵੱਖੋ ਵੱਖਰੀਆਂ ਹੈਲਥ ਅਥਾਰਟੀਜ਼ ਦੇ ਵਿੱਚ ਸਾਹਮਣੇ ਆ ਰਹੀਆਂ। ਇੱਕ ਜਿਹੜੀ ਖਬਰ ਓਵਰ ਦਾ ਲੌਂਗ ਵੀਕਐਂਡ ਸਾਹਮਣੇ ਆਈ, ਓਵਰ ਦਾ ਲੌਂਗ ਵੀਕਐਂਡ ਐਕਚੁਲੀ ਇਹ ਕਾਰਵਾਈ ਹੋਈ ਜਿਹਦੇ ਬਾਰੇ ਖਬਰ ਪਿਛਲੇ 2 ਦਿਨ ਤੋਂ ਚੱਲਦੀ ਪਈ ਆ। ਕੈਮਲੂਪਸ ਦੇ ਵਿੱਚ ਜਿਹੜਾ ਹੋਸਪਿਟਲ ਹੈ, ਰੋਇਲ ਇਨਲੈਂਡ ਹੋਸਪਿਟਲ, ਜਿਹੜਾ ਹੁਣ BC ਦੀ ਇਹ ਸੱਤਵੀਂ ਸਭ ਤੋਂ ਵੱਡੀ ਸਿਟੀ ਹੈ, 7th largest ਸਿਟੀ। ਕੈਮਲੂਪਸ ਦੇ ਇਸ ਰੋਇਲ ਇਨਲੈਂਡ ਹੋਸਪਿਟਲ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮੈਟਰਨਿਟੀ ਵਾਰਡ ਦੇ ਸਪੈਸ਼ਲਿਸਟਸ ਨੇ, ਆਬਸਟੈਟ੍ਰੀਸ਼ੀਅਨਸ ਅਤੇ ਗਾਇਨੋਕੋਲੋਜਿਸਟਸ, 7 ਜਣਿਆਂ ਨੇ ਓਵਰ ਦਾ ਲੌਂਗ ਵੀਕਐਂਡ ਅਸਤੀਫਾ ਦੇ ਦਿੱਤਾ। ਅਤੇ ਇਹਨਾਂ ਨੇ ਇਹ ਕਿਹਾ ਕਿ ਵਰਕਲੋਡ ਕਰਕੇ ਅਤੇ ਹੈਲਥ ਅਥਾਰਟੀ ਵੱਲੋਂ ਨਵੇਂ ਸਪੈਸ਼ਲਿਸਟ ਰਿਕਰੂਟ ਕਰਨ ਦੀ ਘਾਟ ਕਰਕੇ ਹੁਣ ਕੰਮ ਕਰਨਾ ਬੜਾ ਅਨਸੇਫ ਹੋ ਗਿਆ, ਅਸੁਰੱਖਿਅਤ ਹੋ ਚੁੱਕਿਆ ਹੈ। ਸੋ 7 OBGYN ਇਕੱਠੇ ਹੀ ਅਸਤੀਫਾ ਦੇ ਗਏ। ਅਤੇ ਇਹਨਾਂ ਦੀ ਰਿਪਲੇਸਮੈਂਟ ਵਾਸਤੇ ਵਾਸੂ ਜੀ, ਹੈਲਥ ਅਥਾਰਟੀ ਵੱਲੋਂ ਜਿੰਨਾ ਪਰ ਡੇ ਪੈਸਾ ਔਫਰ ਕੀਤਾ ਜਾ ਰਿਹਾ ਉਹ ਬੜਾ ਸਟੈਗਰਿੰਗ ਨੰਬਰ ਆ।
ਜਾਂ $7100 ਉਹਨਾਂ ਵੱਲੋਂ ਔਫਰ ਕੀਤੇ ਜਾ ਰਹੇ ਨੇ ਵੀ ਕੋਈ ਇਹਨਾਂ ਨੂੰ ਰਿਪਲੇਸ ਕਰਨ ਵਾਸਤੇ ਪਰ ਡੇ ਇੱਥੇ ਆ ਜਾਏ ਹੋਸਪਿਟਲ ਦੇ ਵਿੱਚ, ਫਿਰ ਵੀ ਰਿਕਰੂਟਮੈਂਟ ਪੋਸੀਬਲ ਨਹੀਂ ਹੋ ਪਾ ਰਹੀ। ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਅਸੀਂ ਆਪਣੇ ਲੋਅਰ ਮੇਨਲੈਂਡ ਦੇ ਵਿੱਚ ਵੀ ਹੋਸਪਿਟਲਸ ਦੇ ਵਿੱਚ ਵੇਖੀਆਂ ਨੇ, ਸੁਣੀਆਂ ਨੇ ਕਿ ਜਿਹੜੇ ਸਾਡੇ ਸਰੀ ਮੈਮੋਰੀਅਲ ਦੇ ਵੀ ਹੋਸਪਿਟਲ ਦੇ ਜਿਹੜੇ ER ਦੇ ਡਾਕਟਰ ਸੀਗੇ, ਉਹਨਾਂ ਨੇ ਵੀ ਪਿਛਲੇ ਦਿਨੀ ਜਦੋਂ ਇਹ ਇਸੇ ਤਰ੍ਹਾਂ ਦੀਆਂ ਗੱਲਾਂ ਹਾਈਲਾਈਟ ਕੀਤੀਆਂ ਸਨ ਕਿ ਵਰਕਲੋਡ ਬਹੁਤ ਵਧਿਆ ਹੋਇਆ ਅਤੇ ਸਾਨੂੰ ਲੱਗਦਾ ਨਹੀਂ ਵੀ ਅਸੀਂ ਸਹੀ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਪਾ ਰਹੇ ਹਾਂ, ਅਸੀਂ ਜਸਟਿਸ ਕਰ ਪਾ ਰਹੇ ਹਾਂ ਆਪਣੀ ਜੋਬ ਦੇ ਨਾਲ। ਅਤੇ ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਕੰਸਰਨਸ ਹਾਈਲਾਈਟ ਕੀਤੇ ਸੀ। ਅਤੇ ਇੱਥੇ ਵੀ ਜਦੋਂ ਸਾਡੇ ਖਬਰਾਂ ਆਉਂਦੀਆਂ ਕਿ ਜੀ ਡੈਲਟਾ ਦਾ ER ਬੰਦ ਹੋ ਗਿਆ ਰਾਤ ਵਾਸਤੇ ਅਤੇ ਮਿਸ਼ਨ ਦਾ ER ਬੰਦ ਹੋ ਗਿਆ, ਅਤੇ ਉਦੋਂ ਵੀ ਇਹੀ ਦੱਸਿਆ ਜਾਂਦਾ ਕਿ ਫਰੇਜ਼ਰ ਹੈਲਥ ਅਥਾਰਟੀ ਵੱਲੋਂ ਡਾਕਟਰਸ ਨੂੰ ਔਫਰ ਕੀਤਾ ਜਾਂਦਾ ਕਿ ਪਰ ਡੇ ਇਸੇ ਤਰ੍ਹਾਂ ਦਾ ਮਲਟੀਪਲ ਥਾਊਜ਼ੰਡਸ ਆਫ ਡਾਲਰਸ ਜਿਹੜੇ ਨੇ ਔਫਰ ਕੀਤੇ ਜਾਂਦੇ ਨੇ ਕਿ ਤੁਸੀਂ ਆ ਜਾਓ, ਵੀ ਸਾਨੂੰ ਲੋੜ ਹੈ ਡਾਕਟਰਸ ਦੀ। ਪਰ ਡਾਕਟਰਸ ਉਹ ਵਿਚਾਰੇ ਇੰਨੇ ਓਵਰ ਵਰਕਡ ਨੇ ਕਿ ਹੁਣ ਡਾਕਟਰਸ ਨੂੰ ਵੀ ਹਫ਼ਤੇ ਦੇ ਵਿੱਚ ਘੱਟੋ ਘੱਟ 1 ਦਿਨ ਤਾਂ ਡੇ ਆਫ ਚਾਹੀਦਾ ਨਾ।
ਜੀ ਜੀ ਜੀ,
ਸੋ ਗੱਲ ਉਹੀ ਹੈ ਕਿ ਵੀ ਡੂ ਨਾਟ ਹੈਵ ਇਨਫ ਡਾਕਟਰਸ।
ਬਸ ਵੀ ਜੁਲਾਈ ਮਹੀਨੇ ਕੈਮਲੂਪਸ ਵਾਲੇ ਇਸ ਹੋਸਪਿਟਲ ਨੇ ਇਹ ਕਿਹਾ ਸੀ ਕਿ ਜਿਹੜੇ ਸਪੈਸ਼ਲਿਸਟ ਦੀ ਬੜੀ ਸਿਵੀਅਰ ਸ਼ੋਰਟੇਜ ਆ। ਇਸ ਤੋਂ ਪਹਿਲਾਂ ਜਿਹੜੇ ਇਹੀ ਡਾਕਟਰਸ ਦਾ ਗਰੁੱਪ ਹੈਗਾ, ਇਹਨਾਂ ਨੇ ਇਹ ਵੀ ਕਿਹਾ ਸੀ ਇਨ ਦ ਸਮਰ ਕਿ ਕੈਮਲੂਪਸ ਦੇ ਵਿੱਚ ਜਿਹੜੀ ਮਟਰਨਿਟੀ ਕੇਅਰ ਹੈਗੀ ਹੈ ਕੈਮਲੂਪਸ ਵਾਲੇ ਇਸ ਹੋਸਪਿਟਲ ਦੇ ਵਿੱਚ, ਉਹ ਪ੍ਰਦਾਨ ਕਰਨੀ ਬਹੁਤ ਔਖੀ ਹੋਈ ਹੋਈ ਆ। ਅਤੇ ਇਹ ਜਿਹੜਾ ਗਰੁੱਪ ਹੈਗਾ ਸਪੈਸ਼ਲਿਸਟ ਦਾ, ਓਬਸਟ੍ਰੀਸ਼ੀਅਨਸ ਦਾ, ਜਿਨ੍ਹਾਂ ਨੇ ਰਿਜ਼ਾਈਨ ਕੀਤਾ, ਇਹਨਾਂ ਨੇ ਜੁਲਾਈ ਦੇ ਵਿੱਚ ਹੀ ਹੈਲਥ ਮਿਨਿਸਟਰ ਨੂੰ ਚਿੱਠੀ ਵੀ ਭੇਜੀ ਸੀ ਕਿ ਸਾਨੂੰ ਹੋਰ ਜ਼ਿਆਦਾ ਸਪੋਰਟ ਚਾਹੀਦੀ ਆ। ਸੋ ਇੱਦਾਂ ਨਹੀਂ ਹੈ ਕਿ ਇਹ ਸਮੱਸਿਆਵਾਂ ਨੂੰ ਅਥਾਰਟੀਜ਼ ਤੱਕ ਪਹੁੰਚਾਉਣ ਦੇ ਵਾਸਤੇ ਪਹਿਲਾਂ ਰੀਚ ਆਊਟ ਨਹੀਂ ਕਰਦੇ ਰਹੇ, ਪਰ ਇਹ ਲੱਗਦਾ ਕਿ ਜਿਹੜੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਮੂਹਰੇ ਰੱਖੀਆਂ ਉਹਨਾਂ ਦੇ ਉੱਪਰ ਜੇ ਕੋਈ ਕਾਰਵਾਈ ਨਹੀਂ ਪਈ ਤਾਂ ਨੌਬਤ ਇੱਥੇ ਆ ਗਈ ਆ ਕਿ 7 ਜਾਣੇ ਇਕੱਠੇ, ਮੈਸ ਰੈਜ਼ਿਗਨੇਸ਼ਨ ਹੀ ਆ ਇਹ, ਅਗਲੇ 90 ਦਿਨਾਂ ਦੇ ਵਿੱਚ ਇਹਨਾਂ ਨੂੰ, ਕਿਉਂਕਿ ਇੱਕ ਤਰ੍ਹਾਂ ਇਹ ਲਾ ਲਓ
ਨੋਟਿਸ ਦੇਣਾ,
ਹਾਂ 90 ਡੇ ਦਾ ਨੋਟਿਸ ਪੀਰੀਅਡ ਆ। ਸੋ ਅਸਤੀਫਾ ਦੇਣ ਤੋਂ ਬਾਅਦ 90 ਦਿਨਾਂ ਦੇ ਵਿੱਚ 3 ਮਹੀਨਿਆਂ ਦੇ ਅੰਦਰ ਅੰਦਰ ਇਹ ਦੇ ਵਿਲ ਬੀ ਆਫ ਦ ਜੋਬ। ਪਰ ਇਹਨਾਂ 3 ਮਹੀਨਿਆਂ ਦੇ ਵਿੱਚ ਕੀ ਹੋਸਪਿਟਲ ਜਾਂ ਜਿਹੜੀ ਇੰਟੀਰੀਅਰ ਹੈਲਥ ਅਥਾਰਟੀ ਆ, ਕੀ ਉਹ ਰਿਪਲੇਸਮੈਂਟਸ ਹਾਇਰ ਕਰ ਸਕੇਗੀ? ਯਾਰ $7,100 ਪਰ ਡੇ ਫੋਰ ਵਨ ਸਪੈਸ਼ਲਿਸਟ ਹੋਸਪਿਟਲ ਨੂੰ ਜੇ ਆਫਰ ਕਰਨਾ ਪੈ ਰਿਹਾ, ਅਤੇ ਤੁਹਾਨੂੰ ਜੇ ਚਾਹੀਦੇ 7 ਨੇ, ਚਲੋ 7 ਦੇ 7 ਐਟ ਦ ਸੇਮ ਟਾਈਮ ਸ਼ਿਫਟ 'ਤੇ ਨਹੀਂ ਹੁੰਦੇ ਹੋਣਗੇ, ਪਰ ਤੁਸੀਂ ਦੇਖ ਲਓ ਕਿ ਇੰਨਾ ਪੈਸਾ ਆਫਰ ਕਰਨ ਦੇ ਬਾਵਜੂਦ ਵੀ ਅਜੇ ਰਿਪਲੇਸਮੈਂਟ ਮਿਲਣੀ ਸ਼ਾਇਦ ਉਨੀ ਸੌਖੀ ਨਾ ਹੋਵੇ।
ਯਾ ਹੈਲਥ ਮਿਨਿਸਟਰ ਜੋਜੀ ਓਸਬੋਰਨ ਦਾ ਕਹਿਣਾ ਕਿ ਕਹਿੰਦੇ ਜਿਹੜੇ ਏ ਓ ਬੀ ਜੀ ਵਾਈ ਐਨਸ ਨੇ ਇਹਨਾਂ ਦੇ ਨਾਲ ਨਵੇਂ ਕੰਟਰੈਕਟ ਨੂੰ ਲੈ ਕੇ ਕਹਿੰਦੇ ਗੱਲਬਾਤ ਚੱਲ ਰਹੀ ਸੀ, ਅਤੇ ਕੰਟਰੈਕਟ ਦੀਆਂ ਡੀਟੇਲਸ ਜੋ ਨੇ ਉਹ ਆਫਕੋਰਸ ਨਹੀਂ ਜਨਤਕ ਕੀਤੀਆਂ ਗਈਆਂ, ਅਤੇ ਸਾਡੇ ਲਿਸਨਰਸ ਦੇ ਮੈਸੇਜਸ ਆ ਰਹੇ ਨੇ ਸੋਢੀ ਖੰਗੂੜਾ ਜੀ, ਕਹਿੰਦੇ ਚਿੰਤਾ ਨਾ ਕਰੋ, ਅਮਰੀਕਾ ਤੋਂ ਡਾਕਟਰ,
ਅਮਰੀਕਾ ਤੋਂ ਡਾਕਟਰ ਆ ਰਹੇ ਆ। ਵੈਲ ਵਾਸੂ ਜੀ, ਇਸੇ ਹੀ ਸਾਲ ਕੈਲੋਨਾ ਜਨਰਲ ਹੋਸਪਿਟਲ ਨੇ ਵੀ ਤਾਂ ਗੱਲ ਇਹ ਆਖੀ ਸੀ ਕਿ ਮਟਰਨਿਟੀ ਸਰਵਿਸਿਜ਼ ਉੱਥੇ ਵੀ ਬਿਲਕੁਲ ਕੋਲੈਪਸ ਹੋਣ ਦੀ ਕਗਾਰ 'ਤੇ ਸੀਗੀਆਂ, ਅਤੇ ਈਵਨ ਕੈਲੋਨਾ ਦੇ ਵਿੱਚ ਤਾਂ ਪੀਡੀਆਟ੍ਰਿਕ ਵਾਰਡ ਇਸ ਸਾਲ ਹੀ 6 ਹਫ਼ਤੇ ਵਾਸਤੇ ਬੰਦ ਵੀ ਕੀਤਾ ਗਿਆ ਸੀ, ਫਰੋਮ ਐਂਡ ਮੇ ਟੂ ਮਿਡ ਜੁਲਾਈ।
ਪਰ ਸਾਨੂੰ ਵਿਜੇ ਜੀ ਬਹੁਤ ਹੀ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਹੜਾ ਸਾਡਾ ਸਰੀ ਦਾ ਨਵਾਂ ਹੋਸਪਿਟਲ ਬਣ ਵੀ ਰਿਹਾ ਉਹਦੇ ਵਿੱਚ ਮਟਰਨਿਟੀ ਵਾਰਡ ਹੈ ਨਹੀਂ, ਜੇ ਵਾਰਡ ਹੀ ਨਹੀਂ ਹੈਗਾ ਫਿਰ ਡਾਕਟਰਸ ਦੀ ਸ਼ਾਰਟੇਜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਯਾ ਦੇਰ ਇਜ਼ ਨੋ ਮਟਰਨਿਟੀ ਵਾਰਡ ਦੇਅਰ। ਅਤੇ ਜੇ ਵਾਸੂ ਜੀ ਅਸੀਂ ਦੇਖੀਏ ਫਰੋਮ ਦੀ ਪੁਆਇੰਟ ਆਫ ਵਿਊ ਆਫ ਨਿਊ ਬਰਥਸ, ਸੂਬੇ ਭਰ ਦੇ ਵਿੱਚ ਜੇ ਸਭ ਤੋਂ ਬਿਜ਼ੀ ਕੋਈ ਇਲਾਕਾ ਹੈ ਯੰਗ ਫੈਮਿਲੀਜ਼ ਵਾਲਾ, ਦੈਟ ਇਜ਼ ਸਰੀ ਦਾ ਇਲਾਕਾ, ਸਾਊਥ ਆਫ ਦ ਫਰੇਜ਼ਰ ਆ।
ਅਤੇ ਆਪਣੇ ਆਪ ਦੇ ਵਿੱਚ ਹੀ ਬੜੀ ਹੈਰਾਨਕੁਨ ਜਿਹੜੀ ਇਹ ਗੱਲ ਹੈ।
ਯਾ ਯਾ ਯਾ, ਮੈਟਰਨਿਟੀ ਵਾਰਡ ਉੱਥੇ ਨਹੀਂ ਜਿੱਥੇ ਹੈਗੇ ਨੇ ਉੱਥੇ ਡਾਕਟਰ ਨਹੀਂ ਹੈਗੇ। ਸੋ ਹੈਲਥ ਕੇਅਰ ਦੇ ਵਿੱਚੋਂ ਚਿੰਤਾਜਨਕ ਖਬਰਾਂ ਦਾ ਸਿਲਸਿਲਾ ਉਹ ਖਤਮ ਨਹੀਂ ਹੋ ਰਿਹਾ, ਉਹਨੂੰ ਕੋਈ ਠੱਲ ਪੈਂਦੀ ਨਜ਼ਰ ਨਹੀਂ ਆਉਂਦੀ ਪਈ। ਵਾਸੂ ਜੀ, ਸਰੀ ਪੁਲਿਸ ਸਰਵਿਸ ਵੱਲੋਂ ਪਿਛਲੇ ਤਕਰੀਬਨ ਕੁਝ ਮਿੰਟਾਂ ਦੇ ਵਿੱਚ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਆ, ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕੱਲ੍ਹ ਲੰਘੀ ਰਾਤ ਜਾਂ ਕਹਿ ਲਓ ਅੱਜ ਸਵੇਰੇ ਤਕਰੀਬਨ 4:45 ਜਾਂ 3:43 'ਤੇ ਕੈਪਸ ਕੈਫੇ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ, ਅਤੇ ਜਦੋਂ ਗੋਲੀ ਚੱਲਣ ਦੀ ਘਟਨਾ ਵਾਪਰੀ ਆ,
ਸੋ ਇਹਨਾਂ ਨੇ ਸਟੇਟਮੈਂਟ ਦੇ ਵਿੱਚ ਕੈਪਸ ਕੈਫੇ ਦਾ ਨਾਂ ਨਹੀਂ ਲਿਆ,
ਕੈਪਸ ਕੈਫੇ ਦਾ ਨਾਂ
ਲਿਆ, ਬਿਜ਼ਨਸ ਵਾਜ਼ ਸ਼ਾਟ ਐਟ 8400 ਬਲੋਕ ਆਫ 120 ਸਟਰੀਟ, ਪਰ ਵੀ ਆਰ ਅਸਿਊਮਿੰਗ ਉਹ ਕੈਪਸ ਕੈਫੇ ਦੀ ਹੀ ਗੱਲ ਕਰ ਰਹੇ ਨੇ
ਜੀ। ਅਤੇ ਇਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਇੱਥੇ ਜਦੋਂ ਇਹ ਗੋਲੀ ਚੱਲੀ ਤਾਂ ਸਟਾਫ ਅੰਦਰ ਮੌਜੂਦ ਸੀਗਾ, ਐਂਡ ਥੈਂਕਫੁਲੀ ਇਹ ਖੁਸ਼ਕਿਸਮਤੀ ਨਾਲ ਗੱਲ ਇੰਨੀ ਕਹਿ ਵੀ ਕਿਸੇ ਦੇ ਕੋਈ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਅਤੇ ਐਸ ਪੀ ਐਸ ਦੀ ਫਰੰਟਲਾਈਨ ਇਨਵੈਸਟੀਗੇਟਿਵ ਸਪੋਰਟ ਟੀਮ ਅਤੇ ਇੰਟੀਗ੍ਰੇਟਿਡ ਫੋਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸ ਕਹਿੰਦੇ ਮੌਕੇ 'ਤੇ ਮੌਜੂਦ ਰਹੇਗੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੋ 10 ਜੁਲਾਈ, 7 ਅਗਸਤ ਅਤੇ ਹੁਣ 16 ਅਕਤੂਬਰ ਨੂੰ ਕੈਪਸ ਕੈਫੇ ਨੂੰ ਇੱਕ ਵਾਰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ
ਜੀ,
3rd time ਇਨ ਦਾ ਲਾਸਟ 4 months। ਪਹਿਲਾਂ ਹੀ ਵਸੂ ਜੀ ਅਸੀਂ ਗੱਲ ਕੀਤੀ ਸੀ ਜਦੋਂ ਪਹਿਲਾਂ ਗੋਲੀ ਚੱਲੀ ਸੀ ਵੀ ਜਦੋਂ ਮੰਨ ਲਓ ਕਪਿਲ ਸ਼ਰਮਾ ਵਰਗਾ ਕੋਈ ਇੰਟਰਨੈਸ਼ਨਲੀ ਰਿਨਾਊਂਡ ਇੱਕ ਜਿਹੜਾ ਪਰਫੋਰਮਰ ਆ ਉਹ ਜੇ ਸਰੀ ਦੇ ਵਿੱਚ ਆ ਕੇ ਬਿਜ਼ਨਸ ਖੋਲ੍ਹਦਾ, ਜੇ ਉਹ ਬਿਜ਼ਨਸ ਵਧੀਆ ਚੱਲਦਾ ਹੈ ਨਾ, ਸਾਰਾ ਕੁਝ ਠੀਕ ਹੁੰਦਾ, ਇਹਦੇ ਨਾਲ ਹੋਰ ਇਨਵੈਸਟਮੈਂਟ ਵੀ ਤਾਂ ਅਟਰੈਕਟ ਹੋਣੀ ਹੈ ਸ਼ਹਿਰ ਦੇ ਵਿੱਚ, ਇਹਦਾ ਜਿਹੜਾ ਇੰਪੈਕਟ ਹੈਗਾ ਜਿਹੜੀ ਬਾਕੀ ਦੀ ਹੋਰ ਇਨਵੈਸਟਮੈਂਟ ਬਿਜ਼ਨਸ ਦੀ ਇੱਥੇ ਆਉਣੀ ਸੀ, ਕਿਸੇ ਨੇ ਸੋਚੇ ਕੋਈ ਕਿ ਅੱਛਾ ਇੱਥੇ ਆ ਗਿਆ ਆਪਾਂ ਆਪਣਾ ਕਾਰੋਬਾਰ ਐਸਟੈਬਲਿਸ਼ ਕਰਦੇ ਹਾਂ, ਦੇ ਵਿਲ ਥਿੰਕ ਟਵਾਈਸ।
ਬਾਲੀਵੁੱਡ ਤੋਂ ਤਾਂ ਨਹੀਂ ਹੁਣ ਕੋਈ ਆਉਂਦਾ, ਕਿਉਂ ਆਏਗਾ?
ਅਤੇ ਜਿਸ ਹਿਸਾਬ ਦਾ ਦੇਖੋ ਇੱਥੇ ਮਾਰਕੀਟ ਬੇਸ ਡਿਵੈਲਪ ਹੋ ਚੁੱਕਿਆ, ਬਹੁਤ ਸਾਰੀਆਂ ਅਜਿਹੀਆਂ ਸੇਵਾਵਾਂ ਜਿਨ੍ਹਾਂ ਨੂੰ ਕਿ ਲੋਕ ਪਹਿਲਾਂ ਮਾਣਦੇ ਆਏ ਨੇ ਲਾਈਕ ਫਰੋਮ ਬੈਕ ਹੋਮ, ਇੱਥੇ ਉਹ ਕਈ ਚੀਜ਼ਾਂ ਅਜੇ ਵੀ ਨਹੀਂ ਮਿਲਦੀਆਂ ਜਾਂ ਉਸ ਪੱਧਰ ਦੀਆਂ ਨਹੀਂ ਮੁਹੱਈਆ ਕਰਵਾਈਆਂ ਜਾਂਦੀਆਂ। ਮਾਰਕੀਟ ਦੇ ਵਿੱਚ ਓਪਰਚੁਨਿਟੀ ਬਹੁਤ ਆ, ਅਤੇ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਅਟਰੈਕਟ ਕਰਨ ਵਾਸਤੇ ਜਿਹੜੀ ਉਹ ਜਿਹੜੀ ਜ਼ਮੀਨ ਆ ਬਿਲਕੁਲ ਤਿਆਰ ਆ, ਪਰ ਉਹਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਆ, ਉਹ ਇਨਵੈਸਟਮੈਂਟ ਨੂੰ, ਨਵੇਂ ਬਿਜ਼ਨਸਿਸ ਨੂੰ ਕਾਫੀ ਡਿਟਰ ਕਰੇਗੀ,
ਸ਼ਹਿਰ ਦੀ, ਇਲਾਕੇ ਦੀ, ਸੂਬੇ ਦੀ,
ਮੁਲਕ ਦੀ,
ਪੂਰੇ ਮੁਲਕ ਦੀ ਕਿੰਨੀ ਬਦਨਾਮੀ ਹੁੰਦੀ ਇਹਦੇ ਨਾਲ,
ਪੂਰੀ ਸਾਖ ਦਾ ਲੱਗ ਜਾਂਦੀ।
ਬਿਲਕੁਲ।
ਬਸ ਜੀ ਅਸੀਂ ਕੁਇਕਲੀ ਮਾੜੀ ਜਿਹੀ ਗੱਲ ਕਰੀਏ ਯਾਰ, ਕੱਲ੍ਹ ਜਿਹੜੇ ਆਪਣੇ ਇੱਥੇ ਏਅਰਪੋਰਟਸ ਨੇ, ਨੋਟ ਜਸਟ ਇਨ ਕੈਨੇਡਾ, ਉਹ ਈਵਨ ਹੈਰਿਸਬਰਗ ਪੈਨਸਲਵੇਨੀਆ ਵਾਲਾ ਏਅਰਪੋਰਟ, ਉਹਨੇ ਵੀ ਇਹੋ ਜਿਹੀ ਗੱਲ ਰਿਪੋਰਟ ਕੀਤੀ। ਆਪਣੇ ਇੱਧਰ ਓਨਟੈਰੀਓ ਦੇ ਵਿੱਚ ਵਿੰਡਜ਼ਰ ਵਾਲਾ ਏਅਰਪੋਰਟ, ਉੱਥੇ ਰਿਪੋਰਟ ਹੋਇਆ। ਕਲੋਨਾ ਵਾਲਾ ਏਅਰਪੋਰਟ ਅਤੇ ਵਿਕਟੋਰੀਆ ਵਾਲਾ ਏਅਰਪੋਰਟ, ਜਿਹੜੀਆਂ ਉੱਥੇ ਸਕਰੀਨਸ ਸੀਗੀਆਂ ਜਾਂ ਕਈ ਥਾਵਾਂ 'ਤੇ ਜਿਹੜੇ ਪਬਲਿਕ ਐਡਰੈਸ ਸਿਸਟਮ ਸੀਗੇ, ਉਹ ਹੈਕ ਕਰ ਲਏ ਗਏ, ਅਤੇ ਉੱਥੇ ਟਰੰਪ ਵਿਰੋਧੀ ਅਤੇ ਹਮਾਸ ਪੱਖੀ ਮੈਸੇਜਿਸ ਜਾਂ ਫਲੈਸ਼ ਹੋਏ, ਜਾਂ ਫਿਰ ਉਹਨਾਂ ਦੀ ਜਿਹੜੀ ਆਡੀਓ ਸੀ ਉਹ ਰਿਲੇ ਹੋਈ।
ਹਾਂਜੀ, ਸੋ ਇਹਦੇ ਬਾਰੇ ਦੱਸਿਆ ਗਿਆ, ਕਹਿੰਦੇ ਕਿ ਕਲੋਨਾ ਏਅਰਪੋਰਟ ਦੀ ਜੇ ਗੱਲ ਕਰੀਏ
ਜੀ,
ਤਾਂ ਜਿਹੜਾ ਪਬਲਿਕ ਐਡਰੈਸ ਸਿਸਟਮ ਆ, ਜਿਹੜੇ ਸਪੀਕਰ ਵਗੈਰਾ ਹੁੰਦੇ ਨੇ, ਉਹਨਾਂ 'ਤੇ ਤਕਰੀਬਨ 20 ਸਕਿੰਟਾਂ ਵਾਸਤੇ ਕਹਿੰਦੇ ਇੱਕ ਆਡੀਓ ਫਾਈਲ ਜਿਹੜੀ ਪਲੇ ਕੀਤੀ ਗਈ, ਅਤੇ ਉਹ ਪ੍ਰੋ ਹਮਾਸ ਮੈਸੇਜ ਸੀਗਾ, ਅਤੇ ਉਹਨੂੰ ਕਹਿੰਦੇ ਏਅਰਪੋਰਟ ਵਾਲਿਆਂ ਨੇ 20 ਸਕਿੰਟਾਂ ਦੇ ਅੰਦਰ ਅੰਦਰ ਹੀ ਕੰਟਰੋਲ ਕਰ ਲਿਆ ਅਤੇ ਉਹਨੂੰ ਬੰਦ ਕਰਾ ਦਿੱਤਾ
ਜੀ।
ਪਰ ਜਿਹੜੇ ਜਿਹੜੀਆਂ ਸਕਰੀਨਸ ਨੇ ਜਿਹਨਾਂ ਦੇ ਉੱਤੇ ਫਲਾਈਟ ਇਨਫੋਰਮੇਸ਼ਨ ਡਿਸਪਲੇ ਕੀਤੀ ਜਾਂਦੀ ਆ ਵੀ ਕਿਹੜੀ ਫਲਾਈਟ ਕਿਹੜੇ ਵਜੇ ਰਵਾਨਾ ਹੋਏਗੀ, ਕਿਹੜੇ ਗੇਟ 'ਤੇ ਅਰਾਈਵ ਕਰੇਗੀ, ਡਿਪਾਰਟ ਕਰੇਗੀ, ਸੋ ਉਹ ਜਿਹੜੀਆਂ ਕੁਝ ਇਮੇਜਸ ਉਹਨਾਂ ਸਕਰੀਨਸ ਦੇ ਉੱਤੇ ਡਿਸਪਲੇ ਕੀਤੀਆਂ ਗਈਆਂ, ਕਹਿੰਦੇ ਉਹਨਾਂ ਨੂੰ ਹਟਾਉਣ ਦੇ ਵਿੱਚ ਏਅਰਪੋਰਟ ਵਾਲਿਆਂ ਨੂੰ ਕੁਝ ਮਿੰਟ ਲੱਗ ਗਏ
ਜੀ।
ਸੋ ਉਹ ਕੁਝ ਮਿੰਟਾਂ ਤੱਕ ਡਿਸਪਲੇਸ ਦੇ ਉੱਤੇ ਰਹੀਆਂ।
ਵਿਕਟੋਰੀਆ ਵਾਲੇ ਏਅਰਪੋਰਟ ਨੇ, ਨਾਟ ਹੋਸਪਿਟਲ, ਵਿਕਟੋਰੀਆ ਵਾਲੇ ਏਅਰਪੋਰਟ ਨੇ ਇਹ ਗੱਲ ਦੱਸੀ ਆ ਕਿ ਜਿਹੜਾ PSA ਸਿਸਟਮ ਆ, ਉਹਨਾਂ ਦਾ ਪਬਲਿਕ ਐਡਰੈਸ ਸਿਸਟਮ ਆ, PA ਸਿਸਟਮ ਆ, ਉਹ ਹੀ ਸਿਰਫ ਹੈਕ ਹੋਇਆ ਸੀ। ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਲਾਊਡ ਸਪੀਕਰਸ ਉੱਥੇ ਇਸਤੇਮਾਲ ਕੀਤੇ ਜਾਂਦੇ ਨੇ, ਉਹ ਇੱਕ ਐਕਸਟਰਨਲ ਕਲਾਊਡ ਬੇਸਡ ਸਿਸਟਮ ਆ ਜਿਹੜਾ ਕਿ ਦੁਨੀਆ ਭਰ ਦੇ ਕਈ ਏਅਰਪੋਰਟਸ 'ਤੇ ਇਸਤੇਮਾਲ ਕੀਤਾ ਜਾਂਦਾ, ਸੋ ਉਹ ਜਿਹੜਾ ਸਿਸਟਮ ਹੈ ਉਹ ਹੈਕ ਹੋਇਆ ਹੋਣ ਕਰਕੇ।
ਸੋ ਉੱਥੇ ਕਹਿੰਦੇ ਕੁਝ ਮਿੰਟਾਂ ਵਾਸਤੇ
ਜਿਹੜੀ ਆਡੀਓ,
ਫਿਊ ਮਿੰਟਸ ਇਟ ਵੈਂਟ ਔਨ ਵਿਕਟੋਰੀਆ ਏਅਰਪੋਰਟ 'ਤੇ, ਅਤੇ ਟਰਾਂਸਪੋਰਟ ਕੈਨੇਡਾ ਦਾ ਕਹਿਣਾ ਕਿ ਉਹ ਫੈਡਰਲ ਸਿਕਿਉਰਿਟੀ ਪਾਰਟਨਰਸ ਦੇ ਨਾਲ ਕੰਮ ਕਰ ਰਹੇ ਨੇ, ਅਤੇ ਉਹ ਡਿਟਰਮਿਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹਦੇ ਨਾਲ ਕੋਈ ਜ਼ਿਆਦਾ ਕੋਈ ਕੰਪਰੋਮਾਈਜ਼ ਤਾਂ ਨਹੀਂ ਹੋਇਆ ਸਾਡਾ ਸਿਸਟਮ, ਅਤੇ ਫਿਊਚਰ ਦੇ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਕਿਵੇਂ ਰੋਕਿਆ ਜਾ ਸਕਦਾ।
ਅਤੇ ਇਹੀ ਘਟਨਾ ਪੈਨਸਲਵੇਨੀਆ ਦੇ ਹੈਰਿਸਬਰਗ ਏਅਰਪੋਰਟ 'ਤੇ ਅਤੇ ਵਿੰਡਸਰ ਏਅਰਪੋਰਟ 'ਤੇ ਵੀ ਵਾਪਰੀ ਅਨਆਥੋਰਾਈਜ਼ਡ ਹੈਕਿੰਗ ਇੰਸੀਡੈਂਟ ਹੋਇਆ,
ਅਤੇ ਪੈਨਸਲਵੇਨੀਆ ਦੇ ਵਿੱਚ ਵੀ ਦੱਸਿਆ ਜਾਂਦਾ ਕਿ ਜਿਹੜਾ PA ਸਿਸਟਮ ਆ ਉਹੀ ਹੈਕ ਹੋਇਆ।
ਅੱਛਾ ਵਾਸੂ ਜੀ, ਇੱਧਰ ਵੈਨਕੂਵਰ ਏਅਰਪੋਰਟ 'ਤੇ ਵੀ ਕੱਲ੍ਹ ਘੰਟੇ ਕੁ ਵਾਸਤੇ ਡੋਮੈਸਟਿਕ ਟਰਮੀਨਲ ਇਵੈਕੂਏਟ ਕਰਾਉਣਾ ਪੈ ਗਿਆ ਸੀ, ਉੱਥੇ ਸਮੱਸਿਆ ਹੋਈ ਸੀ ਬਿਕਾਜ਼ ਆਫ ਦੇਰ ਵਾਜ਼ ਅ ਗੈਸ ਲੀਕ।
ਯਾ, ਸੋ ਉੱਥੇ ਕਹਿੰਦੇ ਬੜੀ ਸਟਰੋਂਗ ਕੋਈ ਗੈਸ ਸਮੈਲ ਸੀਗੀ, ਕੋਈ ਬਹੁਤਾ ਬਦਬੋ ਸੀ ਕਿਸੇ ਗੈਸ ਦੇ ਕਰਕੇ, ਅਤੇ ਉਹਦੇ ਕਰਕੇ ਜਿਹੜਾ ਡੋਮੈਸਟਿਕ ਟਰਮੀਨਲ ਆ ਉਹਦੇ ਕੁਝ ਹਿੱਸੇ ਨੂੰ ਇਵੈਕੂਏਟ ਵੀ ਕੀਤਾ ਗਿਆ, ਖਾਲੀ ਕਰਾਇਆ ਗਿਆ, ਕਿ ਜਿਹੜੇ ਉੱਥੇ ਪੈਸੇਂਜਰਸ ਮੌਜੂਦ ਸਨ ਉਹਨਾਂ ਨੂੰ ਕਿਸੇ ਹੋਰ ਵਿੰਗ ਵਿੱਚ ਮੂਵ ਕਰਨਾ ਪਿਆ, ਜਿਹਦੇ ਕਰਕੇ ਕੁਝ ਫਲਾਈਟਸ ਵਗੈਰਾ ਪ੍ਰਭਾਵਿਤ ਵੀ ਹੋਈਆਂ। ਅਤੇ ਇਹ ਦੁਪਹਿਰੇ 1 ਵਜੇ ਕਹਿੰਦੇ ਜਿਹੜੀ ਓਡਰ ਆ ਇਹ ਜਿਹੜੀ ਬਦਬੋ ਇਹ ਰਿਪੋਰਟ ਕੀਤੀ ਗਈ, ਅਤੇ ਉੱਥੇ ਫਿਰ ਏਅਰਪੋਰਟ ਸਟਾਫ, ਫਾਇਰ ਫਾਈਟਰਸ ਅਤੇ ਪੁਲਿਸ ਨੇ ਰਿਸਪੋਂਡ ਕੀਤਾ, ਅਤੇ ਕੁਝ ਹੀ ਕਹਿੰਦੇ ਮਿੰਟਾਂ ਦੇ ਅੰਦਰ ਅੰਦਰ ਕਹਿੰਦੇ ਜਿਹੜਾ ਸੋਰਸ ਸੀਗਾ ਉਸ ਬਦਬੋ ਦਾ ਉਹਨੂੰ ਆਈਡੈਂਟੀਫਾਈ ਕੀਤਾ ਗਿਆ, ਅਤੇ ਉਹਨੂੰ ਕੰਟੇਨ ਵੀ ਕਰ ਲਿਆ ਗਿਆ। ਪਰ ਉਹ ਸੋਰਸ ਸੀਗਾ ਕੀ ਅਤੇ ਉਹਨੂੰ ਕੰਟੇਨ ਕਿਵੇਂ ਕੀਤਾ ਗਿਆ ਇਹਨਾਂ ਨੂੰ ਦੱਸਿਆ ਨਹੀਂ।
ਵਾਸੂ ਜੀ, 8 ਵੱਜ ਗਏ ਖ਼ਬਰਾਂ ਦੇ ਬੁਲੇਟਿਨ ਦਾ ਸਮਾਂ। ਵਾਸੂ ਜੀ, ਟੋਰੋਂਟੋ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਵੇਲੇ ਮੀਡੀਆ ਨੂੰ ਸੰਬੋਧਨ ਕਰ ਰਹੇ ਨੇ, ਅਤੇ ਉਹਨਾਂ ਨੇ ਦੱਸਿਆ ਕਿ ਬੇਲ ਰਿਫੋਰਮ ਵਾਲਾ ਬਿੱਲ ਅਗਲੇ ਹਫ਼ਤੇ ਹਾਊਸ ਆਫ ਕਾਮਨਸ ਦੇ ਵਿੱਚ ਟੇਬਲ ਕੀਤਾ ਜਾਏਗਾ। ਨੈਕਸਟ ਵੀਕ ਦਾ ਬਿੱਲ ਇਜ਼ ਕਮਿੰਗ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਪਿੱਛੇ ਇਸ ਵੇਲੇ ਪੁਲਿਸ ਆਫਿਸਰਸ, ਵਰਦੀਧਾਰੀ ਪੁਲਿਸ ਆਫਿਸਰਸ ਦੀ ਪੂਰੀ ਪਲਟਨ,
ਸਿੰਘਮ ਦਾ ਸੀਨ,
ਸਿੰਘਮ ਦਾ ਸੀਨ ਲੱਗਦਾ ਹੈ ਨਾ, ਯਾ ਯੂ ਰਾਈਟ, ਉਹ ਖੜ੍ਹੀ ਆ ਅਤੇ ਗੱਲ ਉਹੀ ਕਰ ਰਹੇ ਨੇ ਕਿ ਸੇਫ ਕਮਿਊਨਿਟੀਜ਼ ਬੜੀਆਂ ਜ਼ਰੂਰੀ ਨੇ ਪਰਿਵਾਰਾਂ ਨੂੰ ਉੱਥੇ ਆ ਕੇ ਸੁਰੱਖਿਅਤ ਮਹਿਸੂਸ ਕਰਨ ਲਈ, ਬਿਜ਼ਨਸਿਸ ਦੇ ਉੱਥੇ ਖੁੱਲ੍ਹਣ ਲਈ। ਸੋ ਸਾਰੇ ਪਹਿਲੂ ਨੂੰ ਇੱਕ ਗਰਾਊਂਡ ਵਰਕ ਜਿਹਾ ਉਹਨਾਂ ਗੱਲਾਂ ਨਾਲ ਲੈ ਕਰਕੇ ਇਸ ਵੇਲੇ ਉਹ ਗੱਲਬਾਤ ਚੱਲ ਰਹੀ ਹੈ। ਦੇਖੋ, ਇਸ ਵੇਲੇ ਉਹਦੇ ਵਿੱਚ ਕੋਈ ਬਹੁਤੇ ਬਿੱਲ ਦੇ ਵੇਰਵੇ ਤਾਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਸਾਂਝੇ ਨਾ ਕਰਨ, ਪਰ ਅੱਛਾ ਇੱਕ ਇਹ ਵੀ ਦੇਖਣਾ ਵੀ ਅੱਜ ਜਿਹੜੀ ਲੇਟਰ ਇਨ ਦਾ ਡੇ ਇੱਥੇ ਵੀ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਆ ਤਾਲਿਬ ਨੂਰ ਮੁਹੰਮਦ ਅਤੇ ਸੁਖ ਧਾਲੀਵਾਲ ਨਾਲ, ਉਹਦੇ 'ਚ ਪਬਲਿਕ ਸੇਫਟੀ ਸੰਬੰਧੀ ਕੀ ਅਨਾਊਂਸਮੈਂਟ ਕੀਤੀ ਜਾਂਦੀ ਆ?
ਉਹ ਇੱਕੋ ਅਨਾਊਂਸਮੈਂਟ ਹੀ ਹੈ। ਸੋ ਜਿਹੜੀ ਗੱਲ ਮਾਰਕ ਕਾਰਨੀ ਕਰ ਰਹੇ ਨੇ ਉਹਨਾਂ ਨੇ ਉਹੀ ਗੱਲ ਇੱਥੇ ਦੁਹਰਾਉਣੀ,
ਇੱਥੇ ਅੰਗਰੇਜ਼ੀ ਪੰਜਾਬੀ 'ਚ ਆਉਣੀ ਉਹ,
ਦੈਟਸ ਦ ਅਸੰਪਸ਼ਨ,
ਰਾਈਟ। ਅਤੇ ਜਿਹੜੇ ਪਬਲਿਕ ਸੇਫਟੀ ਮੰਤਰੀ ਨੇ ਸਾਰੇ, ਲਾਈਕ ਯੂ ਆਲਰੇਡੀ ਡਿਸਕਸਡ ਕਿ ਉਹ ਕੈਨਨਐਸਕੇ ਸਲਬਰਟਾ ਦੇ ਵਿੱਚ ਉਹ 2 ਦਿਨਾਂ ਦੀ ਮੁਲਾਕਾਤ ਉਹਨਾਂ ਦੀ ਅੱਜ ਸ਼ੁਰੂ ਹੋ ਰਹੀ ਆ। ਸੋ ਪਬਲਿਕ ਸੇਫਟੀ 'ਤੇ ਗੱਲਬਾਤ ਤਾਂ ਬਹੁਤ ਹੁੰਦੀ ਪਈ ਆ, ਪਰ ਜਿਹੜਾ ਪਬਲਿਕ ਸੇਫਟੀ 'ਤੇ ਹੋ ਰਹੀ ਇਸ ਗੱਲਬਾਤ ਦੇ ਵਿੱਚੋਂ ਜਿਹੜੇ ਕਾਨੂੰਨ ਨਿਕਲਣਗੇ, ਜਿਹੜੇ ਕੋਈ ਐਕਸ਼ਨੇਬਲ ਆਈਟਮਸ ਨਿਕਲਣਗੀਆਂ, ਉਹਨਾਂ ਦਾ ਅੱਗੇ ਇੰਪੈਕਟ ਕੀ ਹੋਏਗਾ, ਦੇਖਣ ਵਾਲੀ ਗੱਲ ਉਹ ਹੋਏਗੀ। ਸੋ ਲੈਟਸ ਸੀ, ਲੈਟਸ ਅਵੇਟ ਦ ਵੇਟ ਫਾਰ ਦ ਡੀਟੇਲਸ।
ਬਾਕੀ ਗੱਲਾਂ ਦੀਆਂ ਗੱਲਾਂ, ਪ੍ਰਧਾਨ ਮੰਤਰੀ ਦੀ ਇੱਕ ਗੱਲ ਨੂੰ ਲੈ ਕੇ ਸਿਫਤ ਆ ਮਾਰਕ ਕਾਰਨੀ ਦੀ, ਕਿ ਜਿਹੜੀ ਕੋਈ ਪ੍ਰੈਸ ਕਾਨਫਰੰਸ 8 ਵਜੇ ਹੁੰਦੀ ਆ ਉਹ 8 ਵਜੇ
ਟਾਈਮ ਤੇ ਸ਼ੁਰੂ ਹੁੰਦੀ ਆ।
ਜਸਟਿਨ ਟਰੂਡੋ ਅਕਸਰ ਡਿਲੇ ਕਰ ਦਿਆ
ਜੀ 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 ਖਾਸ ਤੌਰ ਤੇ
ਵਿੱਚ ਸਮੇਂ ਤੇ ਨਹੀਂ ਸੀ ਪਹੁੰਚਦੇ ਹੁੰਦੇ, 15-20 ਮਿੰਟ, ਅੱਧਾ ਘੰਟਾ, 1 ਘੰਟਾ ਵੀ ਕਈ ਵਾਰ ਆਮ ਸੀ ਉਹਨਾਂ ਵਾਸਤੇ।
ਜੀ ਜੀ ਜੀ, ਖਾਸ ਤੌਰ ਤੇ ਜਦੋਂ ਪੈਂਡੇਮਿਕ ਵੇਲੇ ਉਹ ਬਰੀਫਿੰਗਸ ਹੁੰਦੀਆਂ ਸੀ ਨਾ, ਜਦੋਂ ਪੌੜੀਆਂ ਉੱਤਰ ਕੇ ਜਦੋਂ ਰੋਜ਼ਾਨਾ ਬਰੀਫਿੰਗਸ ਵਿੱਚ ਨੂੰ ਹੋਣ ਲੱਗੀਆਂ ਸੀ, ਉਦੋਂ ਦਾ ਰੁਝਾਨ ਇਹੋ ਜਿਹਾ ਬਣਿਆ ਸੀ। ਉਹ ਤੋਂ ਬਾਅਦ ਪੈਂਡੇਮਿਕ ਚਲਾ ਖਤਮ ਹੋ ਗਿਆ, ਲੋਕਡਾਊਨ ਵਗੈਰਾ ਹਟ ਵੀ ਗਏ, ਉਹ ਤੋਂ ਬਾਅਦ ਵੀ ਜਿਹੜੀ ਉਹ ਆਦਤ ਸੀ ਉਹ ਚੱਲਦੀ ਰਹੀ ਸੀ। ਪਰ ਯੈਸ, ਇਹ ਗੱਲ ਮਾਰਕ ਕਾਰਨੀ ਦੀ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਹੋਇਆ PMO ਦੇ ਵੱਲੋਂ ਕਿ 9 ਵਜੇ ਇਹ ਪ੍ਰੈਸ ਕਾਨਫਰੰਸ ਸ਼ੁਰੂ ਹੋਏਗੀ ਲਗਭਗ ਉਸੇ ਟਾਈਮ 'ਤੇ 1-2 ਮਿੰਟ ਦਾ ਉਹਦੇ ਵਿੱਚ ਅੱਗੇ ਪਿੱਛੇ 'ਤੇ ਉਹ ਸ਼ੁਰੂ ਹੋ ਜਾਇਆ ਕਰਦੀ ਆ। ਵਾਸੂ ਜੀ ਕੁਇਕਲੀ ਗੱਲ ਹੁਣ ਕਰੀਏ, ਦੇਖੋ ਮਾਰਕ ਕਾਰਨੀ ਇਸ ਵੇਲੇ ਟੋਰੋਂਟੋ ਦੇ ਵਿੱਚ ਨੇ, ਇਸ ਤੋਂ ਬਾਅਦ ਇਹਨਾਂ ਨੇ ਅੱਜ ਡੱਗ ਫੋਰਡ ਦੇ ਨਾਲ ਵੀ ਲੇਟਰ ਇਨ ਦਾ ਡੇ ਮੁਲਾਕਾਤ ਕਰਨੀ ਹੈ ਐਜ਼ ਵੀ ਵਰ ਆਲਰੇਡੀ ਟਾਕਿੰਗ। ਜਿਹੜੀ ਵਾਸੂ ਜੀ ਸਟੇਲੈਂਟਿਸ ਨੇ ਅਨਾਊਂਸਮੈਂਟ ਕੀਤੀ ਪਰਸੋਂ ਸ਼ਾਮੀ ਕਿ ਅਸੀਂ ਬਰੈਂਪਟਨ ਵਾਲਾ ਪਲਾਂਟ ਜਿਹੜਾ ਪਿਛਲੇ 2 ਸਾਲਾਂ ਤੋਂ ਬੰਦ ਪਿਆ, ਪਹਿਲਾਂ ਰੀਟੂਲਿੰਗ ਦੇ ਬਹਾਨੇ ਨਾਲ ਉਹਨੂੰ, ਵੈਲ ਰੀਟੂਲਿੰਗ ਦੇ ਪਰਪਸ ਨਾਲ ਉਹਨੂੰ ਬੰਦ ਕੀਤਾ ਗਿਆ ਸੀ। ਉਸ ਤੋਂ ਬਾਅਦ ਟਰੰਪ ਆ ਜਾਂਦੇ ਨੇ ਅਤੇ ਇਸ ਸਾਲ ਫਰਵਰੀ ਦੇ ਵਿੱਚ ਉਹਨਾਂ ਨੇ ਕਹਿਤਾ ਸਟੇਲੈਂਟਿਸ ਵਾਲਿਆਂ ਨੇ ਕਿ ਜੀ ਅਸੀਂ ਅਜੇ ਇਸ ਨੂੰ ਬੰਦ ਹੀ ਰੱਖਦੇ ਹਾਂ, ਦੇਖਦੇ ਹਾਂ ਵੀ ਅੱਗੇ ਕਹਾਣੀ ਕਿੱਥੇ ਨੂੰ ਜਾਂਦੀ ਆ।
ਜੀ
ਪਰਸੋਂ ਕਹਿ ਦਿੱਤਾ ਗਿਆ ਕਿ ਹੁਣ ਜਿਹੜੀ ਪ੍ਰੋਡਕਸ਼ਨ ਇਸ ਪਲਾਂਟ ਦੇ ਵਿੱਚ ਹੋਣੀ ਸੀ, ਜੀਪ ਕੰਪਸ ਦਾ ਨਵਾਂ ਮਾਡਲ ਉੱਥੇ ਤਿਆਰ ਹੋਣਾ ਸੀ, ਵੀ ਅਸੀਂ ਉਹਨੂੰ ਇਲਨੋਏ ਲੈ ਜਾਣਾ, ਉੱਥੇ ਸਾਡਾ ਇੱਕ ਪਲਾਂਟ ਪਿਆ, ਅਸੀਂ ਉੱਥੇ ਕੰਮ ਕਰਾਂਗੇ। ਸਿੱਧੇ ਸਿੱਧੇ ਤੌਰ 'ਤੇ ਅਸਰ ਇਹ ਹੈਗਾ ਡੋਨਲਡ ਟਰੰਪ ਦੇ ਟੈਰਿਫਸ ਦਾ। ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ ਮੈਲਨੀ ਜੋਲੀ, ਉਹਨਾਂ ਨੇ ਕੱਲ੍ਹ ਚਿੱਠੀ ਲਿਖੀ ਆ ਵਾਸੂ ਜੀ ਸਟੇਲੈਂਟਿਸ ਦੇ CEO ਨੂੰ, ਅਤੇ ਕੈਨੇਡਾ ਦੀ ਸਰਕਾਰ ਵੱਲੋਂ ਸਟੇਲੈਂਟਿਸ ਨੂੰ ਧਮਕੀ ਦਿੱਤੀ ਗਈ ਆ ਕਿ ਜਦੋਂ ਤੁਹਾਨੂੰ ਮਲਟੀ ਬਿਲੀਅਨ ਡਾਲਰ ਦੇ ਕਈ ਬੈਨੀਫਿਟਸ ਜਾਂ ਕਈ ਇਨਸੈਂਟਿਵਸ ਕੈਨੇਡਾ ਦੀ ਸਰਕਾਰ ਨੇ ਪੇਸ਼ ਕੀਤੇ ਸੀ, ਉਦੋਂ ਤੁਸੀਂ ਕੁਝ ਵਾਅਦੇ ਵੀ ਕੀਤੇ ਸੀ, ਅਤੇ ਤੁਹਾਡੇ ਵੱਲੋਂ ਕੀਤੇ ਗਏ ਉਹ ਵਾਅਦੇ ਉਹ ਲੀਗਲੀ ਬਾਇੰਡਿੰਗ ਨੇ। ਜੇ ਤੁਸੀਂ ਬਰੈਂਪਟਨ ਵਾਲਾ ਪਲਾਂਟ ਹੋਇਆ ਜਾਂ ਵਿੰਡਸਰ, ਜਿਹੜਾ ਬੇਸਿਕਲੀ ਕੈਨੇਡੀਅਨ ਮੈਨੂਫੈਕਚਰਿੰਗ ਫੁੱਟਪ੍ਰਿੰਟ ਹੈ ਸਟੇਲੈਂਟਿਸ ਦਾ, ਜੇ ਤੁਸੀਂ ਉਹਨੂੰ ਘਟਾਇਆ ਜਾਂ ਜੇ ਕੈਨੇਡੀਅਨ ਜੋਬਸ ਨੂੰ ਸੁਰੱਖਿਅਤ ਰੱਖਣ ਦੇ ਆਪਣੇ ਵਾਅਦੇ ਤੋਂ ਤੁਸੀਂ ਮੁਨਕਰ ਹੋਏ, ਤਾਂ ਕੈਨੇਡੀਅਨ ਸਰਕਾਰ ਨੂੰ ਜੇ ਲੋੜ ਪੈਂਦੀ ਹੈ ਤਾਂ ਸਟੇਲੈਂਟਿਸ ਦੇ ਉੱਪਰ ਮੁਕੱਦਮਾ ਵੀ ਕੀਤਾ ਜਾ ਸਕਦਾ ਹੈ।
ਜਾਂ ਸੋ ਇਹਨਾਂ ਨੇ ਆਪਣੀ ਚਿੱਠੀ 'ਚ ਲਿਖਿਆ ਕਿ ਤੁਸੀਂ ਲੀਗਲੀ ਬਾਇੰਡਿੰਗ ਕਮਿਟਮੈਂਟਸ ਕੀਤੀਆਂ ਸੀ ਟੂ ਮੇਨਟੇਨ ਕੈਨੇਡੀਅਨ ਫੁੱਟਪ੍ਰਿੰਟ
ਜੀ
ਇਨ ਐਕਸਚੇਂਜ ਫੋਰ ਸਬਸਟੈਂਸ਼ੀਅਲ ਫਾਈਨੈਂਸ਼ੀਅਲ ਸਪੋਰਟ ਫੋਰ ਬੈਟਰੀ ਐਂਡ ਆਟੋ ਪਲਾਂਟ ਵੈਂਚਰਸ। ਅਤੇ ਕਹਿੰਦੇ ਵੀ ਜੇ ਤੁਸੀਂ ਇਹਨਾਂ ਤੋਂ ਐਨੀਥਿੰਗ ਸ਼ਾਰਟ ਆਫ ਫੁਲਫਿਲਿੰਗ ਦੀਜ਼ ਕਮਿਟਮੈਂਟਸ ਵਿਲ ਬੀ ਕੰਸਿਡਰਡ ਐਜ਼ ਡਿਫਾਲਟ ਅੰਡਰ ਆਵਰ ਅਗਰੀਮੈਂਟ।
ਜੀ
ਅਸੀਂ ਡਿਫਾਲਟ ਇਹਨੂੰ ਕੰਸਿਡਰ ਕਰਾਂਗੇ ਜੇ ਤੁਸੀਂ ਆਪਣੀ ਕਮਿਟਮੈਂਟ ਪੂਰੀ ਨਹੀਂ ਕਰਦੇ। ਸ਼ੁੱਡ ਸਟੇਲੈਂਟਿਸ ਚੂਜ਼ ਨੋਟ ਟੂ ਰਿਸਪੈਕਟ ਇਟਸ ਓਬਲੀਗੇਸ਼ਨਸ, ਵੀ ਵਿਲ ਐਕਟ ਇਨ ਇੰਟਰਸਟ ਆਫ ਆਲ ਕੈਨੇਡੀਅਨਸ ਐਂਡ ਹੋਲਡ ਦਾ ਕੰਪਨੀ ਟੂ ਫੁੱਲ ਅਕਾਊਂਟ ਐਂਡ ਐਕਸਰਸਾਈਜ਼ ਆਲ ਆਪਸ਼ਨਸ ਇੰਕਲੂਡਿੰਗ ਲੀਗਲ।
ਵਾਸੂ ਜੀ ਇਹਨਾਂ ਨੇ ਚਿੱਠੀ ਦੀ ਸ਼ੁਰੂਆਤ 'ਚ ਇੱਕ ਗੱਲ ਇਹ ਵੀ ਲਿਖੀ, ਕਹਿੰਦੇ ਜਦੋਂ 2009 ਦਾ ਵੇਲਾ ਯਾਦ ਕਰੋ, ਕਿਉਂਕਿ ਦੇਖੋ ਸਟੇਲੈਂਟਿਸ ਤਾਂ ਰੀਓਰਗਨਾਈਜ਼ ਕਰਕੇ ਦੋ ਕੰਪਨੀਆਂ ਦੇ ਮਰਜਰ ਤੋਂ ਬਾਅਦ 3 ਸਾਲ ਪਹਿਲਾਂ ਦਾ ਨਾਮ ਦਿੱਤਾ ਗਿਆ। ਪਹਿਲਾਂ ਫੀਐਟ ਹੁੰਦੀ ਸੀ, ਕ੍ਰਾਈਸਲਰ ਹੈ ਨਾ, ਉਹਨਾਂ ਨੂੰ ਫਿਰ ਇਕੱਠਿਆਂ ਕਰਕੇ ਇੱਕ ਯੂਰੋਪੀਅਨ ਕੰਪਨੀ ਆਈ ਥਿੰਕ ਪਰਜੋ, ਉਹ ਵੀ ਇਹਦੇ ਨਾਲ ਮਰਜ ਹੋਈ ਆ। ਸੋ ਉਸ ਤੋਂ ਬਾਅਦ ਸਟੇਲੈਂਟਿਸ ਬਣੀ ਆ। ਪਰ ਜਦੋਂ 2009 ਦਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਉਦੋਂ ਬਹੁਤ ਸਾਰੀਆਂ ਆਟੋ ਕੰਪਨੀਆਂ ਨੂੰ ਬੇਲ ਆਊਟਸ ਦਿੱਤੇ ਗਏ ਸੀ ਸਰਕਾਰਾਂ ਵੱਲੋਂ, ਇਹਨਾਂ ਨੂੰ ਉਸ ਵੇਲੇ ਬੈਂਕਰਪਸੀ ਦੀ ਕਗਾਰ ਤੋਂ ਵਾਪਸ ਆਉਣ ਦੇ ਵਿੱਚ ਸਰਕਾਰ ਨੇ ਮਦਦ ਪ੍ਰਦਾਨ ਕਰਕੇ ਇਹਨਾਂ ਦੀ ਉਸ ਵੇਲੇ ਬਾਂਹ ਫੜੀ ਸੀ। ਮੈਲਨੀ ਜੋਲੀ ਨੇ ਆਪਣੀ ਚਿੱਠੀ ਦੇ ਵਿੱਚ ਉਹਦਾ ਜ਼ਿਕਰ ਵੀ ਕੀਤਾ, ਕਹਿੰਦੇ 2009 ਦੇ ਵਿੱਚ ਜਦੋਂ ਤੁਹਾਡੇ 'ਤੇ ਸੰਕਟ ਆਇਆ ਸੀ, ਉਹ ਵੇਲਾ ਯਾਦ ਕਰੋ, ਉਦੋਂ ਕੈਨੇਡੀਅਨ ਸਰਕਾਰਾਂ ਨੇ ਤੁਹਾਡੀ ਹੈਲਪ ਕੀਤੀ ਸੀ, ਹੁਣ ਕੈਨੇਡੀਅਨਸ ਨੂੰ ਮਦਦ ਦੀ ਲੋੜ ਹੈ ਅਤੇ ਹੁਣ ਤੁਹਾਡੀ ਵਾਰੀ ਆ ਕਿ ਤੁਸੀਂ ਕੈਨੇਡੀਅਨਸ ਦੇ ਵਾਸਤੇ ਖੜ੍ਹੇ ਹੋਵੋ। ਪਰ ਸਟੇਲੈਂਟਿਸ ਵਾਲਿਆਂ ਦਾ ਇਹ ਕਹਿਣਾ, ਕਹਿੰਦੇ ਵੀ ਕੈਨੇਡਾ ਨੂੰ ਲੈ ਕੇ ਸਾਡੀ ਕਮਿਟਮੈਂਟ ਪੂਰੀ ਹੈ ਜੀ, ਸਾਡਾ ਤਾਂ ਵਿੰਡਸਰ ਦੇ ਵਿੱਚ ਵੀ ਪਲਾਂਟ ਹੈਗਾ, ਵਿੰਡਸਰ ਵਾਲੇ ਪਲਾਂਟ 'ਚ ਅਸੀਂ ਮਿਨੀ ਵੈਨਸ ਬਣਾਉਂਦੇ ਹਾਂ, ਬਰੈਂਪਟਨ ਦੇ ਵਿੱਚ ਵੀ ਅਸੀਂ ਕੀ ਕਰਨਾ ਉਹ ਅਸੀਂ ਸਰਕਾਰ ਨਾਲ ਡਿਸਕਸ਼ਨ ਤੋਂ ਬਾਅਦ ਦੱਸਾਂਗੇ। ਪਰ ਵਾਸੂ ਜੀ ਖਬਰ ਇਹ ਵੀ ਆਉਂਦੀ ਪਈ ਆ ਕਿ ਜਿਹੜੇ ਇੱਕ ਸੀਨੀਅਰ ਅਧਿਕਾਰੀ ਨੇ, ਉਹ ਕਹਿ ਲਓ ਸੂਤਰਾਂ ਦੇ ਹਵਾਲੇ ਤੋਂ ਖਬਰ ਆ, ਸਟੇਲੈਂਟਿਸ ਵੱਲੋਂ ਪਰਸੋਂ ਇਹ ਐਲਾਨ ਕੀਤੇ ਜਾਣ ਤੋਂ ਪਹਿਲਾਂ ਕਿ ਉਹ ਬਰੈਂਪਟਨ ਵਾਲਾ ਪਲਾਂਟ ਵਾਲੀ ਪ੍ਰੋਡਕਸ਼ਨ ਅਮਰੀਕਾ ਲੈ ਕੇ ਜਾ ਰਹੇ ਨੇ, ਮੈਲਨੀ ਜੋਲੀ ਨੇ ਸਟੇਲੈਂਟਿਸ ਦੇ ਕੈਨੇਡਾ ਵਾਲੇ ਜਿਹੜੇ CEO ਨੇ ਉਹਨਾਂ ਦੇ ਨਾਲ ਗੱਲ ਕੀਤੀ ਸੀ, ਅਤੇ ਉਹਨਾਂ ਨੇ ਉਹਨਾਂ ਨੂੰ ਕਹਿ ਲਓ ਵੀ ਇੱਕ ਤਰਲਾ ਹੀ ਇਹ ਕੀਤਾ ਸੀ ਵੀ ਅਜਿਹਾ ਨਾ ਕਰੋ, ਪਰ ਉਹਨਾਂ ਦੀ ਉਸ ਅਪੀਲ ਦਾ ਸਟੇਲੈਂਟਿਸ ਉੱਪਰ ਕੋਈ ਅਸਰ ਨਹੀਂ ਹੋਇਆ।
ਅਤੇ ਇਸ ਤੋਂ ਬਾਅਦ ਹੁਣ ਕੋਈ ਵੀ ਮੀਟਿੰਗ ਫੈਡਰਲ ਸਰਕਾਰ ਅਤੇ ਸਟੇਲੈਂਟਿਸ ਦੇ ਵਿਚਕਾਰ ਸਕੈਡਿਊਲ ਨਹੀਂ ਹੈ।
ਯੈਸ,
ਅਤੇ ਅੱਜ ਮੈਲਨੀ ਜੋਲੀ ਨੇ ਓਨਟੈਰੀਓ ਦੀ ਓਫਿਸ਼ਲਸ ਦੇ ਨਾਲ ਅਤੇ ਯੂਨੀਫੋਰ ਦੇ ਕੁਝ ਮੈਂਬਰਸ ਦੇ ਨਾਲ, ਲੀਡਰਸ਼ਿਪ ਦੇ ਨਾਲ ਮੀਟਿੰਗ ਜ਼ਰੂਰ ਕਰਨੀ ਹੈ, ਅਤੇ ਸਾਡੇ ਪ੍ਰਧਾਨ ਮੰਤਰੀ ਵੀ ਡੱਗ ਫੋਰਡ ਨਾਲ ਮੁਲਾਕਾਤ ਕਰ ਰਹੇ ਨੇ
ਜੀ,
ਪਰ ਸਟੇਲੈਂਟਿਸ ਅਤੇ ਫੈਡਰਲ ਸਰਕਾਰ ਦੀ ਕੋਈ ਮੁਲਾਕਾਤ ਸਕੈਡਿਊਲ ਨਹੀਂ।
ਵਾਸੂ ਜੀ ਸਟੇਲੈਂਟਿਸ ਨੇ ਜਿੱਥੇ ਇਹਨਾਂ ਦਾ ਬਰੈਂਪਟਨ ਦੇ ਵਿੱਚ ਪਲਾਂਟ ਆ, ਜਿੱਥੇ ਵਿੰਡਸਰ ਦੇ ਵਿੱਚ ਪਲਾਂਟ ਆ, ਸਟੇਲੈਂਟਿਸ ਨੇ LG ਐਨਰਜੀ ਸੋਲਿਊਸ਼ਨਸ ਦੇ ਨਾਲ ਵੀ ਪਾਰਟਨਰਸ਼ਿਪ ਕੀਤੀ ਸੀ, ਜਿਹੜਾ ਨੈਕਸਟ ਸਟਾਰ ਦਾ EV ਬੈਟਰੀ ਪਲਾਂਟ ਲੱਗਣਾ, ਉਸ EV ਬੈਟਰੀ ਪਲਾਂਟ ਦੇ ਵਾਸਤੇ $10 ਬਿਲੀਅਨ ਦੀ ਫੰਡਿੰਗ ਅਤੇ ਇਨਸੈਂਟਿਵਸ ਟੋਟਲ ਮਿਲਾ ਕੇ ਫੈਡਰਲ ਸਰਕਾਰ ਨੇ, ਅਤੇ $5 ਬਿਲੀਅਨ ਦੇ ਫੰਡਿੰਗ ਅਤੇ ਇਨਸੈਂਟਿਵਸ ਉਹ ਦਿੱਤੇ ਜਾਣੇ ਨੇ ਓਨਟੈਰੀਓ ਦੀ ਗਵਰਨਮੈਂਟ ਵੱਲੋਂ।
ਅਤੇ ਡੱਗ ਫੋਰਡ ਨੇ ਸਪਸ਼ਟ ਕਰਤਾ, ਕਹਿੰਦੇ ਵੀ ਜਿੰਨੀ ਦੇਰ ਤੱਕ ਇਹ ਬਰੈਂਪਟਨ ਬਾਰੇ ਕੋਈ ਐਲਾਨ ਨਹੀਂ ਕਰਦੇ, ਵੀ ਜੇ ਇਹ ਕਮਿਟਮੈਂਟ ਨਹੀਂ ਕਰਦੇ ਵੀ ਅਸੀਂ ਲੇ ਆਫ ਨਹੀਂ ਕਰਾਂਗੇ ਪੱਕੇ ਤੌਰ 'ਤੇ ਜਿਹੜੇ 3,000 ਤੋਂ ਜ਼ਿਆਦਾ ਮੁਲਾਜ਼ਮ ਨੇ ਬਰੈਂਪਟਨ ਵਾਲੇ ਪਲਾਂਟ ਦੇ, ਕਹਿੰਦੇ ਜੇ ਇਹ ਕਮਿਟਮੈਂਟ ਨਹੀਂ ਕਰਦੇ ਸਟੇਲੈਂਟਿਸ ਵਾਲੇ, ਕਹਿੰਦੇ ਅਸੀਂ $1 ਕਹਿੰਦੇ ਕੋਈ ਜਾਰੀ ਨਹੀਂ ਕਰਨਾ ਸਟੈਲੈਂਟਿਸ ਦੇ ਕਿਸੇ ਵੀ ਪ੍ਰੋਜੈਕਟ।
ਪਰ ਹੁਣ ਤੱਕ ਜਿਹੜੀ ਆਹ ਜਿਹੜੇ $15 billion ਦੀ ਟੋਟਲ ਕਮਿਟਮੈਂਟ ਹੋਈ ਸੀ ਜਿਹ 'ਚੋਂ ਓਨਟੈਰੀਓ ਦੀ 5 billion ਆ, ਇਹ 'ਚੋਂ 55 million ਦੇ ਚੁੱਕੇ ਨੇ। ਅੱਜ ਖ਼ਬਰ ਇਹ ਵੀ ਆਉਂਦੀ ਪਈ ਆ ਓਨਟੈਰੀਓ ਨੇ 55 million ਦੇ ਤਾ ਫੈਡਰਲ ਸਰਕਾਰ ਨੇ ਇਸ ਈਵੀ ਬੈਟਰੀ ਪਲਾਂਟ ਵਾਸਤੇ ਜਿਹਦੇ ਵਿੱਚ ਸਟੈਲੈਂਟਿਸ ਦੀ ਸਾਂਝੇਦਾਰੀ ਆ ਉਹਦੇ ਲਈ ਫੈਡਰਲ ਸਰਕਾਰ ਆਲਰੇਡੀ ਕਿੰਨੇ ਪੈਸੇ ਦੇ ਚੁੱਕੀ ਆ ਉਹ ਨੰਬਰ ਅਜੇ ਤੱਕ ਜਾਰੀ ਫੈਡਰਲ ਸਰਕਾਰ ਨੇ ਨਹੀਂ ਕੀਤਾ।
ਜਿਹੜੇ ਬ੍ਰੈਂਪਟਨ ਦੇ ਪਲਾਂਟ ਦੀ ਰੀਟੂਲਿੰਗ ਵਾਸਤੇ ਸਪੈਸੀਫਿਕਲੀ ਜੋ ਓਨਟੈਰੀਓ ਨੇ ਕਮਿਟਮੈਂਟ ਕੀਤੀ ਸੀ
121 million ਦੀ,
ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਵੀ ਅਸੀਂ ਉਹਦੇ ਵਿੱਚੋਂ ਕੋਈ ਵੀ ਅਸੀਂ ਡਾਲਰ ਜਿਹੜਾ ਜਾਰੀ ਨਹੀਂ ਹੋਣ ਦੇਵਾਂਗੇ।
ਕਰੈਕਟ। ਸੋ ਉਹ $121 million ਦਾ ਲੈਦਾ ਫੰਡਿੰਗ ਦੀ ਕਮਿਟਮੈਂਟ ਸੀ, ਉਹਦੇ ਵਿੱਚੋਂ ਕੋਈ ਪੈਸਾ ਨਹੀਂ ਗਿਆ। ਆਹ ਜਿਹੜਾ ਬੈਟਰੀ ਪਲਾਂਟ ਵਾਲੀ ਸਾਂਝੇਦਾਰੀ ਵਾਲਾ ਪ੍ਰੋਜੈਕਟ ਸੀ ਇਹਦੇ ਵਿੱਚ ਓਨਟੈਰੀਓ ਨੇ $55 million ਦੇ ਦਿੱਤੇ ਹੋਏ ਨੇ, ਪਰ ਟੋਟਲ ਕਮਿਟਮੈਂਟ ਓਨਟੈਰੀਓ ਨੇ 5 billion ਦੀ ਕੀਤੀ ਆ, ਫੈਡਰਲ ਸਰਕਾਰ ਨੇ $10 billion ਦੀ ਕਮਿਟਮੈਂਟ ਕੀਤੀ ਹੋਈ ਆ। ਹੁਣ ਵਸਤੂ ਜੀ ਗੱਲ ਇਹੀ ਹੈ ਨਾ, ਸਟੈਲੈਂਟਿਸ ਵਾਲੇ ਜੇ ਇਹ ਕਹਿੰਦੇ ਨੇ ਕਿ ਜੀ ਅਸੀਂ ਸਰਕਾਰ ਨਾਲ ਡਿਸਕਸ ਕਰਕੇ ਦੱਸਾਂਗੇ, ਤਾਂ ਕੀ ਹੁਣ ਕੋਈ ਹੋਰ ਲਹਿਦਾ ਨਵਾਂ ਵੱਖਰਾ ਇਨਸੈਂਟਿਵ ਭਾਲਦੇ ਨੇ? ਇਨਸੈਂਟਿਵ ਦੇਣ ਲਈ ਸਰਕਾਰ ਦੇ ਕੋਲ ਕਪੈਸਿਟੀ ਤਾਂ ਆਲਰੇਡੀ ਨਹੀਂ ਹੈਗੀ। ਦੂਜੀ ਗੱਲ ਇੱਕ ਹੋਰ ਦੇਖੋ, ਆ ਟੈਰਿਫ ਦੇ ਨਤੀਜੇ ਕਰਕੇ ਜਿਹੜੀਆਂ ਜਿਹੜੀਆਂ ਇੰਡਸਟਰੀਜ਼ ਪ੍ਰਭਾਵਿਤ ਹੋਈਆਂ, ਇਹ ਗੱਲ ਬੜੀ ਚੱਲੀ ਸੀ ਨਾ ਵੀ ਸਰਕਾਰ ਉਹਨਾਂ ਇੰਡਸਟਰੀਜ਼ ਨੂੰ ਉਹਨਾਂ ਕਾਮਿਆਂ ਨੂੰ ਮਦਦ ਮੁਹੱਈਆ ਕਰਵਾਏਗੀ। ਇਹੀ ਗੱਲ ਲੰਬਰ ਸੈਕਟਰ ਦੇ ਉੱਪਰ ਪੈ ਰਹੇ ਹੋਰ ਵਾਧੂ ਭਾਰ ਕਰਕੇ BC ਦੀ ਸਰਕਾਰ ਨੇ ਦੁਬਾਰਾ ਤੋਂ ਆਖੀ ਆ। ਪਰ ਵਾਸੂ ਜੀ ਚੇਤਾ, ਗੱਲ ਇਹ ਕਹੀ ਗਈ ਸੀ ਵੀ ਜਿਹੜੇ ਕੈਨੇਡਾ ਨੇ ਕਾਊਂਟਰ ਟੈਰਿਫ ਲਾਏ ਨੇ, ਜਿਹੜੇ ਰਿਟੈਲੀਟਰੀ ਟੈਰਿਫਸ ਕੈਨੇਡਾ ਨੇ ਲਾਏ ਸੀ, ਵੀ ਉਹ 'ਚੋਂ ਜਿਹੜੇ ਪੈਸੇ ਇਕੱਠੇ ਹੋਣਗੇ ਉਸ ਫੰਡ ਦੀ ਵਰਤੋਂ ਕੀਤੀ ਜਾਏਗੀ ਕੈਨੇਡੀਅਨ ਇੰਡਸਟਰੀਜ਼ ਜਿਹੜੀਆਂ ਟਰੰਪ ਦੀ ਟ੍ਰੇਡ ਵਾਰ ਕਰਕੇ ਇੰਪੈਕਟ ਹੋ ਰਹੀਆਂ ਉਹਨਾਂ ਦੀ ਸਪੋਰਟ ਕਰਨ ਵਾਸਤੇ। ਰਿਟੈਲੀਟਰੀ ਟੈਰਿਫ ਤਾਂ ਹਟ ਗਏ ਹੁਣ ਸਾਰੇ,
ਸੋ ਜਿਹੜਾ
ਉਹ ਤਾਂ ਸਾਰੇ ਹਟਾ ਤੇ, ਸੋ ਫੈਡਰਲ ਸਰਕਾਰ ਦੇ ਕੋਲ ਵੀ ਉਹ ਕਪੈਸਿਟੀ ਹੈ ਕੋਈ ਨਹੀਂ ਜਿਹਦੇ ਰਾਹੀਂ ਉਹ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਫਾਈਨੈਂਸ਼ੀਅਲ ਮਦਦ ਆ ਉਹ ਆਟੋ ਸੈਕਟਰ ਨੂੰ, ਸਟੀਲ ਅਲੂਮੀਨੀਅਮ ਸੈਕਟਰ ਨੂੰ ਜਾਂ ਲੰਬਰ ਸੈਕਟਰ ਨੂੰ ਹੋਰ ਜ਼ਿਆਦਾ ਪ੍ਰਦਾਨ ਕਰ ਸਕਣ।
ਕੋਈ ਗੱਲ ਨਹੀਂ ਵਿਜੇ ਜੀ, 4 November ਨੂੰ ਬਜਟ ਆਉਣਾ, ਤੁਸੀਂ ਦੇਖੀ ਚੱਲੋ ਕਿ ਉਹ ਇੱਕ ਇਨਵੈਸਟਮੈਂਟ ਵਾਲਾ ਬਜਟ ਹੋਏਗਾ। ਕੈਨੇਡਾ ਦੇ ਇਤਿਹਾਸ ਵਿੱਚ ਇੱਦਾਂ ਦਾ ਬਜਟ ਕਦੇ ਪੇਸ਼ ਹੀ ਨਹੀਂ ਕੀਤਾ ਗਿਆ। ਅੱਜ ਵੀ ਪ੍ਰਧਾਨ ਮੰਤਰੀ ਨੇ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਜਟ ਦਾ ਹੀ ਜ਼ਿਕਰ ਕੀਤਾ, ਕਹਿੰਦੇ 3 ਹਫ਼ਤਿਆਂ ਦੇ ਵਿੱਚ ਇਤਿਹਾਸਕ ਬਜਟ ਪੇਸ਼ ਕੀਤਾ ਜਾਏਗਾ। ਇੱਕ ਮੈਸੇਜ ਆਇਆ ਵਿਜੇ ਜੀ,
ਐਂਡ
ਆਈ ਟੋਟਲੀ ਅਗਰੀ ਵਿਦ ਦਿਸ, NR ਉਹਨਾਂ ਦੀ ਪ੍ਰੋਫਾਈਲ ਦੇ ਉੱਤੇ ਨਾਮ ਲਿਖਿਆ ਹੋਇਆ, ਉਹ ਕਹਿ ਰਹੇ ਨੇ ਕਹਿੰਦੇ ਕਿ ਦੇਖੋ ਵੀ ਚਿੱਠੀਆਂ ਦੀ ਜਿਹੜੀ ਗੱਲ ਆ, ਵੀ ਮਿਨਿਸਟਰ ਨੇ ਚਿੱਠੀ ਲਿਖਤੀ, ਕਹਿੰਦੇ ਚਿੱਠੀਆਂ ਆਪੋਜੀਸ਼ਨ ਵਾਲੇ ਲਿਖਦੇ ਤਾਂ ਚੰਗੇ ਲੱਗਦੇ ਆ, ਜਿਹੜੇ ਆਪ ਹੀ ਪਾਵਰ ਦੇ ਵਿੱਚ ਨੇ ਜੇ ਉਹ ਚਿੱਠੀਆਂ ਹੀ ਲਿਖਣ ਲੱਗ ਜਾਣ, ਕਹਿੰਦੇ ਫਿਰ ਉਹਦਾ PR ਸਟੰਟ ਹੈ, ਕਹਿੰਦੇ ਉਸ ਤੋਂ ਜ਼ਿਆਦਾ ਕੁਛ ਨਹੀਂ। ਆਈ ਨਾ ਐਗਰੀ ਵਿਦ,
ਬਿਲਕੁਲ ਸਹੀ ਗੱਲ ਆ। ਇਫ ਯੂ ਆਰ ਦੀ ਗਵਰਨਮੈਂਟ
ਤੁਸੀਂ ਕਾਰਵਾਈ ਪਾਓ ਫਿਰ।
ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੋ ਗਈ, ਜੇ ਕੋਈ ਬੰਦਾ ਕਹੇ ਨਾ ਯਾਰ ਮੈਂ ਤੇ, ਕੋਈ ਬੰਦਾ ਕਹੇ ਮੈਂ ਤਾਂ ਪਲੰਬਰ ਆ ਯਾਰ, ਹੁਣ ਇਹ ਕੋਈ ਇਹ ਤਾਂ ਲਾਅ ਲੀਗਲ ਲੈਵਲ ਤੇ ਪ੍ਰੋਬਲਮ ਆ। ਹੁਣ ਮੰਨ ਲਓ ਪਲੰਬਰ ਦੇ ਘਰ ਦੇ ਵਿੱਚ ਕੋਈ ਪਾਈਪ ਲੀਕ ਹੋ ਜਾਵੇ, ਉਹ ਚਿੱਠੀ ਥੋੜ੍ਹੀ ਲਿਖੂਗਾ, ਉਹ ਤੇ ਆਪ ਉਸਨੂੰ ਸੈੱਟ ਕਰਨ ਦੇ ਵਾਸਤੇ ਕੰਮ ਕਰੇਗਾ ਨਾ, ਤੁਹਾਡੀ ਜੋ ਵੀ ਐਕਸਪਰਟੀਜ਼ ਆ ਤੁਸੀਂ ਉਹਦੇ ਮੁਤਾਬਕ ਕੰਮ ਕਰੋਗੇ। ਦ ਰੀਜ਼ਨ ਵਾਈ ਦੀ ਗਵਰਨਮੈਂਟ ਹੈਜ਼ ਬੀਨ ਇਲੈਕਟਿਡ, ਦ ਰੀਜ਼ਨ ਇਫ ਯੂ ਆਰ ਅ ਮੈਂਬਰ ਆਫ ਦੀ ਇਲੈਕਟਿਡ ਗਵਰਨਮੈਂਟ, ਜੇ ਤੁਸੀਂ ਸਰਕਾਰ ਦਾ ਹਿੱਸਾ ਹੋ ਐਟ ਐਨੀ ਲੈਵਲ, ਤੇ ਜਿਹੜੀ ਪ੍ਰੋਬਲਮ ਤੁਸੀਂ ਆਈਡੈਂਟੀਫਾਈ ਕਰ ਲਈ ਉਸਨੂੰ ਫਿਰ ਲਾਗੂ ਕਰਨ ਦੇ ਲਈ ਜਾਂ ਉਹਨੂੰ ਦਰੁਸਤ ਕਰਨ ਦੇ ਲਈ ਫਿਰ ਦੇਰੀ ਕਰ ਰਹੀ ਹੈ। ਯੂ ਡੋਂਟ ਨੀਡ ਐਨੀਬਡੀ ਐਲਸਿਸ ਪਰਮਿਸ਼ਨ, ਯੂ ਆਰ ਦੀ ਗਵਰਨਮੈਂਟ। ਬਸ ਵੀ ਪਬਲਿਕ ਸੇਫਟੀ ਦੇ ਹਵਾਲੇ ਤੋਂ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਮੁਲਕ ਭਰ ਦੇ ਵਿੱਚ 1000 ਨਵੇਂ RCMP ਅਫਸਰ ਭਰਤੀ ਕੀਤੇ ਜਾਣਗੇ। ਪਰ ਗੱਲ ਫਿਰ ਉਹੀ ਆ, 1000 ਨਵੇਂ ਅਫਸਰ ਭਰਤੀ ਕਰਨ ਦਾ ਐਲਾਨ ਤੇ ਅਸਲ ਦੇ ਵਿੱਚ ਉਹਨੇ ਅਫਸਰ ਮਿਲ ਸਕਣੇ, ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀਆਂ,
ਮਤਲਬ ਸਰੀ ਦੀ ਕਿਸਮਤ ਵੀ ਹਾਸਾ ਹੁੰਦਾ ਕਿ ਸਰੀ ਨੇ ਹੁਣ RCMP ਛੱਡਤੀ, ਹੁਣ RCMP ਦੇ ਵਿੱਚ ਭਰਤੀ,
ਹੁਣ RCMP 'ਚ ਭਰਤੀ ਦੀ ਗੱਲ ਹੋ ਰਹੀ ਆ।
ਹੁਣ ਅਸੀਂ ਮੰਗ ਕਰੀਏ, ਧਰਨੇ ਲਾਈਏ ਕਿ ਸਰੀ ਪੁਲਿਸ ਸਰਵਿਸ ਦੇ ਵਿੱਚ ਵੀ ਪ੍ਰਧਾਨ ਮੰਤਰੀ ਅਨਾਊਂਸ ਕਰਨ ਕਿ ਹੋਰ ਭਰਤੀ ਕੀਤੀ ਜਾਏਗੀ।
ਤੁਸੀਂ ਦੇਖੋ ਸਰੀ ਪੁਲਿਸ ਸਰਵਿਸ ਨੇ ਹੁਣ ਕਿਹਾ ਜੀ ਅਸੀਂ ਆਪਣੀ ਇੱਕ ਸੈਟੇਲਾਈਟ ਟ੍ਰੇਨਿੰਗ ਅਕੈਡਮੀ ਸਾਨੂੰ ਖੋਲ ਲੈਣ ਦਿਓ, ਵੀ ਜਿਹੜੀ JIBC ਆ, JIBC ਦੇ ਵਿੱਚ ਇੰਨੀ ਕਪੈਸਿਟੀ ਨਹੀਂ ਆ ਕਿ ਜਿੰਨੇ ਸਾਨੂੰ ਸੂਬੇ ਭਰ ਦੇ ਵਿੱਚ ਪੁਲਿਸ ਗ੍ਰੈਜੂਏਟਸ ਚਾਹੀਦੇ ਨੇ ਵੀ ਉਹ ਉੱਥੋਂ ਨਿਕਲ ਕੇ ਆ ਸਕਣ, ਅਤੇ ਜਿਹੜੀਆਂ ਮਿਊਨਸੀਪਲ ਫੋਰਸਿਸ ਨੇ ਆਫਕੋਰਸ ਉਹ JIBC, ਕਿਉਂਕਿ RCMP ਦਾ ਸਿਸਟਮ ਅਤੇ RCMP ਦੇ ਆਪਣਾ ਟ੍ਰੇਨਿੰਗ ਦਾ ਪ੍ਰੋਟੋਕੋਲ ਆ। ਸੋ 1000 ਅਫਸਰ ਭਰਤੀ ਕਰਨ ਦੀ ਗੱਲ ਆਖਣੀ ਅਤੇ ਅਸਲ ਦੇ ਵਿੱਚ 1000 ਅਫਸਰ ਤੁਹਾਨੂੰ ਮਿਲ ਜਾਣੇ, ਦੀਜ਼ ਆਰ 2 ਸੈਪਰੇਟ ਥਿੰਗਸ।
ਜਾਂ ਜੇ ਕਰਨ 'ਤੇ ਆਉਣਗੇ ਮਿਲ ਵੀ ਜਾਣਗੇ, ਜੇ ਪੈਸੇ ਵਗੈਰਾ ਦੇ ਦੇਣਗੇ, ਪਰ ਉਹੀ ਆ ਵੀ ਸਾਨੂੰ ਤਾਂ ਮਿਲਣੇ ਨਹੀਂ ਹੁਣ ਸਰੀ ਨੂੰ, ਅਸੀਂ ਤਾਂ RCMP ਨੂੰ ਬਾਏ ਬਾਏ
ਕਰਦੇ, RCMP ਨੂੰ ਬਾਏ ਬਾਏ ਕਰ ਦਿੱਤੀ ਹੋਈ ਹੈ। ਸੋ ਵਸੂ ਜੀ ਇਹ ਦੇਖਦੇ ਹਾਂ ਅੱਜ ਇਸ ਸਟੈਲੈਂਟਿਸ ਵਾਲੇ ਮਾਮਲੇ ਦੇ ਵਿੱਚ, ਆਟੋ ਸੈਕਟਰ ਦੇ ਟ੍ਰੇਡ ਵਾਲੇ ਮਾਮਲੇ ਦੇ ਵਿੱਚ ਵੀ ਹੋਰ ਕਿਹੜੀ ਗੱਲ ਹੁੰਦੀ ਆ।
ਵਿਜੇ ਜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਵੀ ਡੋਨਲਡ ਟਰੰਪ ਨੇ ਇੰਡੀਆ ਬਾਰੇ ਕੱਲ੍ਹ ਕੁਝ ਕਿਹਾ, ਕੀ ਕਿਹਾ?
ਬ੍ਰੇਕ ਲੈ ਲਈਏ,
ਪਹਿਲਾਂ ਦੱਸੋ,
ਬ੍ਰੇਕ ਲੈ ਲਈਏ,
ਪਹਿਲਾਂ ਦੱਸੋ।
ਇੱਕ ਤਾਂ ਉਹਨਾਂ ਨੇ ਇਹ ਕਿਹਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹਿੰਦੇ ਕਹੀ ਆ ਕਿ ਹੁਣ ਅਸੀਂ ਰਸ਼ੀਆ ਤੋਂ ਤੇਲ ਕੋਈ ਨਹੀਂ ਖਰੀਦਣ ਲੱਗੇ, ਕਹਿੰਦੇ ਪਰ ਮੈਨੂੰ ਇਹ ਵੀ ਪਤਾ ਵੀ ਰਾਤੋ ਰਾਤ ਨਹੀਂ ਹੋ ਜਾਣਾ ਵੀ ਤੁਸੀਂ ਤੇਲ ਖਰੀਦਣਾ ਬੰਦ ਕਰ ਦਿਓਗੇ, ਥੋੜ੍ਹਾ ਪ੍ਰੋਸੈਸ ਹੁੰਦਾ ਔਰ ਆਉਂਦੇ ਦਿਨਾਂ ਦੇ ਵਿੱਚ ਹੁੰਦਾ 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 ਰਸ਼ੀਆ ਤੋਂ ਤੇਲ ਦੀ ਖਰੀਦਦਾਰੀ ਬੰਦ ਹੋ ਜਾਏਗੀ। ਉੱਧਰੋਂ ਚਲੋ ਰਸ਼ੀਆ ਨੇ ਇਹ ਕਹਿ ਦਿੱਤਾ ਵੀ ਇੰਡੀਆ ਦੀ ਐਨਰਜੀ ਸਪਲਾਈ ਦੇ ਵਾਸਤੇ ਰਸ਼ੀਅਨ ਆਇਲ ਬੜਾ ਇੰਪੋਰਟੈਂਟ ਆ, ਸੋ ਉਹਨਾਂ ਨੇ ਬੇਸਿਕਲੀ ਇਸ ਗੱਲ ਨੂੰ ਨਕਾਰਿਆ।
ਇੰਡੀਆ ਵੱਲੋਂ ਵੀ ਹੁਣ ਇਹ ਕਿਹਾ ਜਾ ਰਿਹਾ, ਕਹਿੰਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਤੇ ਡੋਨਲਡ ਟਰੰਪ ਦੀ ਕਹਿੰਦੇ ਕੱਲ੍ਹ ਫੋਨ 'ਤੇ ਕੋਈ ਗੱਲਬਾਤ ਨਹੀਂ ਹੋਈ।
ਉਹ ਅੱਛਾ,
ਸੋ ਇੱਕ ਤਰੀਕੇ ਨਾਲ ਉਹ ਇਹ ਕਹਿ ਰਹੇ ਨੇ ਵੀ ਡੋਨਲਡ ਟਰੰਪ ਐਵੇਂ ਆਪਣੇ ਮਨੋ ਹੀ ਗੱਲ ਕਰ ਰਹੇ ਨੇ।
ਬਸ ਜੀ, ਟਰੰਪ ਨੇ ਤਾਂ ਉਹਦੇ ਵਿੱਚ ਹੋਰ ਵੀ ਬਹੁਤ ਕੁਛ ਕਿਹਾ, ਉਹਨਾਂ ਨੇ ਕਿਹਾ ਕਹਿੰਦੇ ਵੀ ਮੋਦੀ ਇਜ਼ ਅ ਗ੍ਰੇਟ ਮੈਨ, ਕਹਿੰਦੇ ਮੇਰੇ ਦੋਸਤ ਨੇ, ਕਹਿੰਦੇ ਤੁਸੀਂ ਦੇਖੋ ਮੈਂ ਇੰਡੀਆ ਕਹਿੰਦੇ ਬਹੁਤ ਦੇਰ ਤੋਂ ਓਬਜ਼ਰਵ ਕਰ ਰਿਹਾ, ਬੜੀ ਵੰਡਰਫੁਲ ਕੰਟਰੀ, ਕਹਿੰਦੇ ਪਰ ਉੱਥੇ ਲੀਡਰ ਆਉਂਦੇ ਸੀ ਜਾਂਦੇ ਸੀ, ਕੋਈ ਆ ਜਾਂਦਾ ਸੀ ਥੋੜ੍ਹੀ ਦੇਰ ਰਹਿੰਦਾ ਸੀ, ਕਈ ਤੱਕ ਥੋੜ੍ਹੇ ਮਹੀਨਿਆਂ ਬਾਅਦ ਹੀ ਜਾਂਦੇ ਲੱਗੇ। ਕਹਿੰਦੇ ਮੋਦੀ ਲਵਸ ਮੀ, ਦੈਨ ਹੀ ਸੈਡ ਦੈਟ ਮੋਦੀ ਲਵਸ ਟਰੰਪ, ਕਹਿੰਦੇ ਨਾਟ ਲਵ ਲਾਈਕ ਦੈਟ, ਮਤਲਬ ਐਗਜੈਕਟ ਵਰਡਸ, ਮੈਨੂੰ ਦੁਬਾਰਾ ਸੁਣ ਲੈਣ ਦਿਓ ਕਿ ਮੈਂ ਮਿਸਕੋਟ ਨਹੀਂ ਕੁਝ ਕਰਨਾ ਚਾਹੁੰਦਾ, ਪਰ ਭਾਵ ਅਰਥ ਇਹ ਸੀ ਕਹਿੰਦੇ ਇੱਦਾਂ ਨਾ ਹੋਵੇ ਕਿਤੇ ਵੀ ਹੁਣ ਤੁਸੀਂ ਉਹਨਾਂ ਦਾ, ਮੈਂ ਕਹਿੰਦੇ ਆਹ ਗੱਲ ਕਹਿ ਕੇ ਮੈਂ ਉਹਦਾ ਪੋਲੀਟੀਕਲ ਕਰੀਅਰ ਨਹੀਂ ਖਤਮ ਕਰਨਾ ਚਾਹੁੰਦਾ। ਉਹ ਪਤਾ ਨਹੀਂ ਕਿੱਧਰ ਦੀ ਕਿੱਧਰ ਟਰੰਪ ਨੇ ਕਿਹੜੀਆਂ ਗੱਲਾਂ ਜੋੜੀਆਂ ਨੇ।
ਉਹ ਮੈਲਨੀ ਜੋਲੀ ਨੂੰ ਵੀ ਉਸ ਦਿਨ ਕਹਿੰਦੇ ਮੈਲਨੀ ਜੋਲੀ ਨਹੀਂ, ਸੋਰੀ,
ਜੋਰਜੀਆ
ਮਲੋਨੀ ਨੂੰ,
ਇਟਲੀ
ਦੀ ਪ੍ਰਾਈਮ ਮਿਨਿਸਟਰ ਨੂੰ, ਕਹਿੰਦੇ ਸ਼ੀਜ਼ ਅ ਬਿਊਟੀਫੁਲ ਵੁਮਨ, ਕਹਿੰਦੇ ਵੀ ਆਪਣੇ ਸਾਡੇ US ਦੇ ਵਿੱਚ ਤਾਂ ਕਿਸੇ ਔਰਤ ਨੂੰ ਬਿਊਟੀਫੁਲ ਕਹਿ ਦਿਓ, ਕਹਿੰਦੇ ਰੌਲਾ ਹੀ ਪੈ ਜਾਂਦਾ,
ਕਹਿੰਦੇ ਆਈਲ ਟੇਕ ਮਾਈ ਚਾਂਸਸ।
ਹਾਂ, ਸੋ ਉਹਦੇ ਪੀਸ ਡੀਲ ਦੇ ਸਟੇਜ ਤੇ ਖੜ ਕੇ ਇਜਿਪਟ ਦੇ ਵਿੱਚ ਇਹੋ ਜਿਹੀਆਂ ਗੱਲਾਂ ਕੀਤੀਆਂ ਉਹਨਾਂ ਨੇ।
ਜੀ ਜੀ,
ਡੋਨਲਡ ਟਰੰਪ ਹੁਣ ਨਰਿੰਦਰ ਮੋਦੀ ਵਾਲੇ ਵੀ ਕਹਿੰਦੇ ਮੈਨੂੰ ਬਹੁਤ ਪਿਆਰ ਕਰਦੇ ਨੇ, ਪਰ ਇੰਡੀਆ ਦਾ ਕਹਿਣਾ ਕਹਿੰਦੇ ਫੋਨ ਤੇ ਕੋਈ ਗੱਲਬਾਤ ਹੋਈ ਨੀ।
ਕਮਾਲ ਹੈ ਯਾਰ। ਵਾਸੂ ਜੀ, ਸਤੰਬਰ ਮਹੀਨੇ ਦੇ ਵਿੱਚ ਹੁਣ ਡਿਪੈਂਡ ਕਰਦਾ, ਦੇਖੋ ਇਹਦੇ ਵਿੱਚ ਡੇਟਾ ਇਹੋ ਜਿਹਾ ਵੱਖੋ ਵੱਖਰੇ ਹਿਸਾਬ ਨਾਲ ਇਹਦੀਆਂ ਕਈ ਕਿਸਮ ਦੀਆਂ ਹੈਡਲਾਈਨਸ ਬਣ ਸਕਦੀਆਂ ਨੇ। ਇੱਕ ਤਰੀਕਾ ਤੇ ਇਹ ਵੀ ਕਿਹਾ ਜਾ ਸਕਦਾ ਕਿ ਸਤੰਬਰ ਦੇ ਵਿੱਚ ਪਹਿਲੀ ਵਾਰ ਹੋਇਆ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕਿ ਕੈਨੇਡਾ ਭਰ ਦੇ ਵਿੱਚ ਘਰਾਂ ਦੀ ਵਿਕਰੀ ਦੇ ਵਿੱਚ ਗਿਰਾਵਟ ਆਈ ਹੋਵੇ, ਦੈਟਸ ਵਨ ਹੈਡਲਾਈਨ। ਫਿਰ ਲੱਗੇਗਾ ਅੱਛਾ ਯਾਰ, ਮਾਰਕੀਟ ਮਤਲਬ ਹੁਣ ਸਤੰਬਰ 'ਚ ਤੇ ਹੋਰ ਖਰਾਬ ਹੋ ਗਈ, ਸੁਸਤ ਹੋ ਗਈ, ਅਪ੍ਰੈਲ ਤੋਂ ਬਾਅਦ ਪੰਜਾਂ ਮਹੀਨਿਆਂ 'ਚ ਪਹਿਲੀ ਵਾਰ ਹੋਇਆ ਕਿ ਨੈਸ਼ਨਲੀ ਸੇਲਸ ਘੱਟ ਗਈਆਂ ਹੁਣ। ਪਰ ਜੇ ਵਾਸੂ ਜੀ ਆਪਾਂ ਇਹ ਕਹਿ ਦਈਏ ਕਿ ਸਤੰਬਰ ਦੇ ਵਿੱਚ ਅਗਸਤ ਦੇ ਨਾਲੋਂ ਸੇਲਸ 1.7% ਵੱਧ ਗਈਆਂ ਮੰਥ ਓਵਰ ਮੰਥ, ਫਿਰ ਵੀ ਅੱਛਾ ਠੀਕ ਆ, ਫਿਰ ਤਾਂ ਸੈੱਟ ਹੀ ਆ ਕੰਮ। ਪਰ
ਘਟੀਆਂ ਨੇ
ਹਾਂ ਨਹੀਂ ਪਰ ਜੇ ਇਹ ਕਹਿ ਦਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਪਿਛਲੀ ਸਤੰਬਰ ਨਾਲੋਂ 5.2% ਸੇਲਸ ਵੱਧ ਗਈਆਂ, ਫਿਰ ਲੱਗੂ ਅੱਛਾ ਫਿਰ ਤਾਂ ਮਾਰਕੀਟ ਠੀਕ ਠਾਕ ਚੱਲਦੀ ਪਈ ਆ। ਫਿਰ ਵਾਸੂ ਜੀ ਜਿੱਥੇ ਬਹੁਤਾ ਹੀ ਜ਼ਿਆਦਾ ਆਪਟੀਮਿਸਟ ਵਾਲੀ ਫੀਲਿੰਗ ਲੈਣੀ ਹੈ ਵੀ ਲੈ ਲਾ ਵਧੀਆ ਇਸ ਤਾਂ ਸਾਰਾ ਕੁਝ ਠੀਕ ਆ, ਵੀ ਸਤੰਬਰ 2021 ਤੋਂ ਬਾਅਦ ਇਹ ਸਭ ਤੋਂ ਵਧੀਆ ਸਤੰਬਰ ਰਹੀ ਹੈ ਪਿਛਲੇ 4 ਸਾਲਾਂ ਦੇ ਵਿੱਚ, ਸਭ ਤੋਂ ਵਧੀਆ ਸਤੰਬਰ ਕੈਨੇਡਾ ਭਰ ਦੇ ਵਿੱਚ ਰੀਅਲ ਇਸਟੇਟ ਸੇਲਸ ਦੇ ਪੱਖੋਂ, ਆਹ ਲੰਘੀ ਸਤੰਬਰ ਸੀ ਲਾਸਟ ਮੰਥ।
ਯਾਰ ਟੋਟਲ ਤਕਰੀਬਨ 40,000 ਸੇਲਸ ਹੋਈਆਂ ਨੇ, ਅਤੇ ਅਗਸਤ ਦੇ ਵਿੱਚ ਇਹ ਨੰਬਰ 40,000 ਤੋਂ ਵੀ ਥੋੜ੍ਹਾ 600 ਜ਼ਿਆਦਾ ਸੀ। ਸੋ ਅਗਸਤ ਜਿੰਨੀ ਵਧੀਆ ਸਤੰਬਰ ਨਹੀਂ ਰਹੀ, ਪਰ ਸਤੰਬਰ ਨਾਲੋਂ ਬਹੁਤ ਵਧੀਆ ਰਹੀ।
ਜੀ ਜੀ, ਪਿਛਲੇ ਸਤੰਬਰ ਨਾਲੋਂ।
ਸੋ ਬੈਂਚਮਾਰਕ ਪ੍ਰਾਈਸ ਦੇ ਵਿੱਚ ਵੀ ਥੋੜ੍ਹੀ ਜਿਹੀ ਕਰੈਕਸ਼ਨ ਦੇਖਣ ਨੂੰ ਮਿਲੀ ਹੈ, 0.1% ਕਹਿੰਦੇ ਬੈਂਚਮਾਰਕ ਪ੍ਰਾਈਸ ਮੰਥ ਓਵਰ ਮੰਥ ਅਗਸਤ ਦੇ ਮੁਕਾਬਲੇ ਘਟਿਆ। ਜੇ ਪਿਛਲੇ ਸਾਲ ਦੀ ਸਤੰਬਰ ਨਾਲ ਕੰਪੇਅਰ ਕਰੋਗੇ ਤਾਂ ਬੈਂਚਮਾਰਕ ਪ੍ਰਾਈਸ 3.4% ਘਟਿਆ, ਅਤੇ ਇਹ ਐਵਰੇਜ ਪ੍ਰਾਈਸ ਜਿਹੜਾ ਅਕਰੋਸ ਕੈਨੇਡਾ ਉਹ 6,76,154 ਡਾਲਰ ਰਿਹਾ, ਪੌਣੇ 7 ਲੱਖ ਡਾਲਰ।
ਕੰਸਰਨ ਦੇਖੋ ਇਹਨੂੰ ਲੈ ਕੇ ਇਹ ਵਾਸੂ ਜੀ ਕਿ ਬਾਵਜੂਦ ਇਸ ਦੇ ਕਿ ਸਤੰਬਰ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਕਟੌਤੀ ਵੀ ਕੀਤੀ ਸੀ, ਉਹ ਤੋਂ ਬਾਅਦ ਉਹਦੇ ਬਾਵਜੂਦ ਵੀ ਜਿਹੜੀਆਂ ਵਿਕਰੀਆਂ ਵਾਲੀ ਸਥਿਤੀ ਹੈਗੀ ਆ ਉਹ ਮੰਥ ਓਵਰ ਮੰਥ ਕੋਈ ਉਨੀ ਵਧੀਆ ਨਹੀਂ ਰਹੀ। ਅਗਸਤ ਦੇ ਮੁਕਾਬਲੇ ਸਤੰਬਰ ਦੇ ਵਿੱਚ ਘਰਾਂ ਦੀ ਜਿਹੜੀ ਸੇਲਸ ਨੇ ਟੋਟਲ ਉਹ ਘਟੀਆਂ ਨੇ। ਪਰ ਉਹਦੇ ਬਾਰੇ ਐਨਾਲਿਸਟ ਦਾ ਇਹ ਕਹਿਣਾ ਕਿ ਸਪਟੰਬਰ ਵਾਲੇ ਰੇਟ ਕੱਟ ਨੂੰ ਲੈ ਕੇ ਨਾ ਕਲੈਰਿਟੀ ਨਹੀਂ ਸੀ ਈਵਨ ਅਪ ਅੰਟਿਲ ਦ ਲਾਸਟ ਫਿਊ ਡੇਜ਼। ਉਹ ਬਿਲਕੁਲ ਅਖੀਰਲੇ ਦਿਨਾਂ ਦੇ ਵਿੱਚ ਜਾ ਕੇ ਇਹ ਗੱਲ ਸਪਸ਼ਟ ਹੋਈ ਵੀ ਹਾਂ ਰੇਟ ਕੱਟ ਹੋਣ ਦੇ ਚਾਂਸਿਸ ਮਜ਼ਬੂਤ ਨੇ, ਫਿਰ ਰੇਟ ਕੱਟ ਹੋ ਗਿਆ। ਕਿ ਜੇ ਕਿਤੇ ਉਹ ਗਰਾਊਂਡ ਵਰਕ ਪਹਿਲਾਂ ਹੀ ਬਣਿਆ ਹੋਇਆ ਹੁੰਦਾ, ਇਹ ਅਸ਼ੋਰੈਂਸ ਹੁੰਦੀ ਕਿ ਰੇਟ ਕੱਟ ਹੋ ਜਾਣਾ, ਤਾਂ ਫਿਰ ਹੋ ਸਕਦਾ ਕਿ ਸੇਲਸ ਐਕਟੀਵਿਟੀ ਸਤੰਬਰ ਦੇ ਵਿੱਚ ਬਿਹਤਰ ਰਹਿਣ ਦੇ ਆਸਾਰ ਬਣੇ ਹੋਏ ਸੀ।
ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਜਿਹੜਾ ਇਸ ਮਹੀਨੇ ਦਾ ਸਤੰਬਰ ਦਾ ਜਿਹੜਾ ਟ੍ਰੈਂਡ ਰਿਹਾ, ਇਹਦੇ ਵਿੱਚ ਇੱਕ ਫਰਕ ਇਹ ਨਜ਼ਰ ਆਇਆ ਕਿ GTA ਤੇ ਵਿਨੀਪੈਗ ਦੇ ਵਿੱਚ ਹਾਊਸਿੰਗ ਸੇਲਸ ਵਧੀਆਂ ਨੇ। ਪਿਛਲੇ ਕੁਝ ਮਹੀਨਿਆਂ ਤੋਂ GTA ਦੇ ਵਿੱਚ ਸੇਲਸ ਲਗਾਤਾਰ ਘੱਟ ਰਹੀਆਂ ਸਨ, ਤੇ ਜਿਹੜੇ ਇਲਾਕਿਆਂ ਦੇ ਵਿੱਚ ਸੇਲਸ ਘਟੀਆਂ ਨੇ, ਬਾਕੀ ਸਾਰਿਆਂ ਦੇ ਵਿੱਚ ਹੀ, ਵੈਂਕੂਵਰ, ਕੈਲਗਰੀ, ਐਡਮਿੰਟਨ, ਓਟਵਾ, ਮੋਨਟਰੀਅਲ, ਇਹਨਾਂ ਦੇ ਵਿੱਚ ਸੇਲਸ ਦੇ ਵਿੱਚ ਗਿਰਾਵਟ ਵੇਖੀ ਗਈ।
GTA ਦੇ ਵਿੱਚ ਵੀ ਜਿਹੜਾ ਸਪੈਸੀਫਿਕਲੀ ਆ ਟੋਰਾਂਟੋ ਦਾ ਏਰੀਆ ਨਾ, ਸੈਂਟਰਲ ਏਰੀਆ, ਉਹਦੇ ਵਿੱਚ ਅਜੇ ਵੀ ਵਿਕਰੀਆਂ ਵਾਲਾ ਕੰਮ ਔਖਾ ਹੈ, ਪਰ GTA ਦੇ ਵਿੱਚ ਇੱਕ ਵਾਰ ਥੋੜ੍ਹੀ ਜਿਹੀ ਸੇਲਸ ਦੇ ਵਿੱਚ ਵਾਸੂ ਜੀ ਵਾਧਾ ਦਰਜ ਕੀਤਾ ਜਾਣਾ, ਉਹ ਇੱਕ ਕਹਿ ਲਓ ਥੋੜ੍ਹਾ ਜਿਹਾ ਇਨਕਰੇਜਿੰਗ ਸੰਕੇਤ ਜ਼ਰੂਰ ਆ, ਪਰ ਅਜੇ ਵੀ ਦੇਰ ਇਜ਼ ਅ ਲੋਟ ਮੋਰ ਦੈਟ ਨੀਡਸ ਟੂ ਹੈਪਨ। ਈਵਨ ਟੋਰਾਂਟੋ ਏਰੀਆ ਦੇ ਵਿੱਚ ਤਾਂ ਕੁਝ ਐਨਾਲਿਸਟ ਦਾ ਇਹ ਕਹਿਣਾ ਕਿ ਕੀਮਤਾਂ ਇਸ ਸਾਲ ਵੀ, ਈਵਨ 2026 ਦੇ ਵਿੱਚ ਵੀ, ਅਗਲੇ ਸਾਲ ਵੀ, ਜਿਹੜਾ ਟੋਰਾਂਟੋ ਦਾ ਕੋਰ ਏਰੀਆ ਹੈਗਾ ਉੱਥੇ ਕੀਮਤਾਂ ਦੇ ਵਿੱਚ ਵਾਧਾ ਹੋਣ ਦੇ ਜੇ ਸਟੇਬਲ ਹੀ ਰਹਿ ਜਾਣ ਤਾਂ ਉਹ ਬਹੁਤ ਵੱਡੀ ਗੱਲ ਹੋਏਗੀ, ਕੀਮਤਾਂ ਦੇ ਵਿੱਚ ਉੱਥੇ ਗਿਰਾਵਟ ਜਾਰੀ ਰਹਿਣ ਦੇ ਆਸਾਰ ਬੜੇ ਮਜ਼ਬੂਤ ਨੇ।
ਯਾ ਸੋ ਫਿਰ ਅਸੀਂ ਦੂਜੇ ਪਾਸੇ ਗੱਲ ਕਰ ਰਹੇ ਹਾਂ ਹਾਊਸਿੰਗ ਸਪਲਾਈ ਵਧਾਉਣ ਦੀ, ਅਤੇ ਕੀ ਸਾਨੂੰ ਆਪਣੀ ਜਿਹੜੀ ਹਾਊਸਿੰਗ ਸਪਲਾਈ ਵਧਾਉਣ ਦੇ ਜਿਹੜੇ ਟੀਚੇ ਨੇ ਉਹਨਾਂ ਨੂੰ ਵੀ ਰੀਅਸੈਸ ਇੱਕ ਵਾਰੀ ਕਰ ਲੈਣਾ ਚਾਹੀਦਾ ਰੁਕ ਕੇ। ਬਾਅਦ ਵਿੱਚ ਅਸੀਂ ਕਹੀਏ ਜੀ ਸਾਡੇ ਕੋਲੋਂ ਵੀ ਚਾਈਨਾ ਵਾਲੀ ਗਲਤੀ ਹੋ ਗਈ,
ਓਵਰ ਸਪਲਾਈ ਹੋ ਗਈ ਉੱਥੇ, ਉਹਨਾਂ ਨੇ ਪੂਰਾ ਸ਼ਹਿਰ ਬਣਾ ਦਿੱਤਾ ਸੀ, ਉਹ ਕਿਹੜੀ ਐਵਰਗ੍ਰੈਂਡ ਉਹਨਾਂ ਦੀ ਕੰਪਨੀ, ਉਹ ਇਸੇ ਕਰਕੇ ਹੀ ਮਲਟੀ ਬਿਲੀਅਨ ਡਾਲਰ ਦੀ ਕੰਪਨੀ ਉਹ ਬਿਲਕੁਲ ਅਰਸ਼ ਤੋਂ ਫਰਸ਼ ਤੇ ਆ ਗਈ,
ਬਿਲਕੁਲ,
ਕਿਉਂਕਿ ਜਿਹੜੀ ਇੰਨੀ ਓਵਰ ਕੰਸਟਰਕਸ਼ਨ ਕਰਤੀ ਉਹਦੀ ਹੁਣ ਦੇਰ ਆਰ ਨੋ ਟੇਕਰਸ ਫੋਰ ਇਟ।
ਐਗਜੈਕਟਲੀ
ਇੱਥੇ ਵਾਸੂ ਜੀ ਅਸੀਂ ਮੈਟਰੋ ਵੈਨਕੂਵਰ ਹੋਵੇ ਜਾਂ ਜੀ ਟੀ ਏ ਹੋਵੇ, ਇੱਥੇ ਹੁਣ ਤਕਰੀਬਨ 5,000 ਕੌਂਡੋਮੀਨੀਅਮਸ ਨੇ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਜਿਹੜੇ ਬਣੇ ਪਏ ਨੇ ਜਾਂ ਬਿਲਕੁਲ ਰੈਡੀ ਹੋਣ ਵਾਲੇ ਨੇ ਜਿਨ੍ਹਾਂ ਦਾ ਖਰੀਦਦਾਰ ਕੋਈ ਨਹੀਂ ਹੈ।
ਅਤੇ ਇਹ ਜਿਹੜੇ ਨੰਬਰਸ ਨੇ ਸਾਰੇ ਇਹ ਕੈਨੇਡੀਅਨ ਰੀਅਲ ਇਸਟੇਟ ਐਸੋਸੀਏਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਸਤੰਬਰ ਦੀਆਂ ਸੇਲਸ ਦੇ ਨੰਬਰਸ, ਅਤੇ ਸੀ ਐਮ ਐਚ ਸੀ ਵੱਲੋਂ ਵੀ ਅੱਜ ਇੱਕ ਡੇਟਾ ਸੈੱਟ ਜਾਰੀ ਕੀਤਾ ਗਿਆ ਹਾਊਸਿੰਗ ਸਟਾਰਟਸ ਦਾ, ਕਿ ਨਵੇਂ ਕਿੰਨੇ ਘਰ ਬਣਨੇ ਸ਼ੁਰੂ ਹੋਏ ਸਤੰਬਰ ਦੇ ਵਿੱਚ। ਸੋ ਹਾਊਸਿੰਗ ਸਟਾਰਟਸ ਜੇ ਆਪਾਂ ਦੇਖਾਂਗੇ ਤਾਂ ਅਗਸਤ ਦੇ ਮੁਕਾਬਲੇ 14% ਵਧੇ ਨੇ
ਸਤੰਬਰ 'ਚ,
ਸਤੰਬਰ ਦੇ ਵਿੱਚ। ਅਤੇ ਸੋ ਟੋਟਲ ਜੇ ਐਨੁਅਲਾਈਜ਼ਡ ਆਪਾਂ ਰੇਟ 'ਤੇ ਦੇਖੀਏ 279,234 ਹਾਊਸਿੰਗ ਸਟਾਰਟਸ ਰਹੇ ਸਤੰਬਰ ਦੇ ਵਿੱਚ। ਅਗਸਤ ਦੇ ਵਿੱਚ ਇਹ ਨੰਬਰ 244,543 ਸੀ, ਅਤੇ ਜਿਹੜਾ ਨੰਬਰ ਇਹ 280,000 ਤਕਰੀਬਨ ਰਿਹਾ ਸਤੰਬਰ ਦੇ ਵਿੱਚ। ਐਨਾਲਿਸਟ ਮੰਨ ਕੇ ਚੱਲ ਰਹੇ ਸੀ ਵੀ ਇਹ ਨੰਬਰ ਵਧੇਗਾ, ਪਰ 255,000 ਤੇ ਪਹੁੰਚੇਗਾ।
ਸੋ ਜਿਹੜੀ ਗੱਲ ਤੁਸੀਂ ਐਨਾਲਾਈਜ਼ ਦੀ ਕਹੀ, ਇੱਕ ਹੋਰ ਕਨਸੈਪਟ ਕਿਉਂਕਿ ਨਾਲ ਦੀ ਨਾਲ ਐਕਸਪਲੇਨ ਜ਼ਰੂਰ ਕਰ ਦਈਏ, ਕਿ ਕਈ ਵਾਰ ਸੁਣਨ ਨੂੰ ਇਹ ਲੱਗਦਾ ਵੀ ਅੱਛਾ 279,234 ਘਰ ਕੀ ਇਕੱਲੇ ਸਤੰਬਰ ਸਤੰਬਰ ਦੇ ਵਿੱਚ ਸ਼ੁਰੂ ਹੋ ਗਏ। ਸਤੰਬਰ ਦੇ ਵਿੱਚ ਜਿੰਨੇ ਘਰ ਸ਼ੁਰੂ ਹੋਏ, ਜੇ ਪੂਰੇ ਹਰ ਮਹੀਨੇ ਸਾਰਾ ਸਾਲ ਉਸੇ ਹੀ ਦਰ ਦੇ ਉੱਪਰ ਨਵੇਂ ਘਰਾਂ ਦੀ ਉਸਾਰੀ ਸ਼ੁਰੂ ਹੋਵੇ ਤਾਂ ਪੂਰੇ ਸਾਲ ਦੇ ਵਿੱਚ 279,234 ਘਰ ਬਣਨਗੇ। ਵਾਸੂ ਜੀ ਪ੍ਰਧਾਨ ਮੰਤਰੀ ਅਤੇ ਹੋਰ ਕਈ ਐਨਾਲਿਸਟ ਤਾਂ ਇਹ ਕਹਿੰਦੇ ਆ ਨਾ ਕਿ ਸਾਨੂੰ ਅਫੋਰਡੇਬਿਲਿਟੀ ਅਚੀਵ ਕਰਨ ਦੇ ਲਈ ਸਾਲ ਦੇ 5,00,000 ਘਰ ਬਣਾਉਣ ਦੀ ਜ਼ਰੂਰਤ ਆ। ਸੋ 14% ਵਾਧੇ ਦੇ ਬਾਵਜੂਦ ਮੰਥ ਓਵਰ ਮੰਥ ਸਤੰਬਰ ਦੇ ਵਿੱਚ ਨਵੀਂ ਕੰਸਟਰਕਸ਼ਨ 'ਚ, ਨਵੇਂ ਨਿਊ ਹੋਮ ਕੰਸਟਰਕਸ਼ਨ ਦੇ ਵਿੱਚ 14% ਵਾਧੇ ਦੇ ਬਾਵਜੂਦ ਇਹ ਨੰਬਰ 279,000 ਤੋਂ ਹੀ ਥੋੜ੍ਹਾ ਉੱਪਰ ਪਹੁੰਚਿਆ। 5,00,000 ਤਾਂ ਬਹੁਤ ਦੂਰ ਆ।
ਯਾ ਅਤੇ ਹਾਊਸਿੰਗ ਸਟਾਰਟਸ ਜਿਹੜੇ ਵਧੇ ਨੇ ਉਹ ਓਨਟੈਰੀਓ, ਕੁਬੈਕ ਅਤੇ ਪ੍ਰੇਰੀ ਪ੍ਰੋਵਿੰਸਿਸ ਦੇ ਵਿੱਚ ਵਧੇ ਨੇ, ਬਾਕੀ ਇਲਾਕਿਆਂ ਦੇ ਵਿੱਚ ਨਹੀਂ ਵਧੇ। ਅਤੇ ਮੰਟਰੀਅਲ ਅਤੇ ਟੋਰਾਂਟੋ ਦੇ ਵਿੱਚ ਜਿੰਨੇ ਨਵੇਂ ਘਰ ਬਣਨੇ ਸ਼ੁਰੂ ਹੋਏ ਜ਼ਿਆਦਾਤਰ ਰੈਂਟਲਸ ਹੀ ਨੇ, ਅਤੇ ਇਹ ਪੂਰੇ ਮੁਲਕ ਦੇ ਵਿੱਚ ਜਿੰਨੇ ਵੀ ਨਵੇਂ ਘਰ ਬਣਨੇ ਸ਼ੁਰੂ ਹੋਏ ਉਹਦਾ 25%, ਉਹਦਾ 1/4 ਹਿੱਸਾ ਮੰਟਰੀਅਲ ਅਤੇ ਟੋਰਾਂਟੋ ਦੇ ਵਿੱਚ ਹੀ
ਹੈ। ਰੈਂਟਲਸ
ਹਾਂ, ਮੋਸਟ ਆਫ ਦੇਮ ਆਰ ਰੈਂਟਲਸ।
ਹੁਣ ਤੁਸੀਂ ਇਹ ਦੇਖੋ ਕਿ ਇੱਕ ਇਹ ਵੀ ਸੰਕੇਤ ਆ ਨਾ ਵਾਸੂ ਜੀ ਕਿ ਜਿਹੜੀ ਓਵਰਆਲ ਕੈਨੇਡੀਅਨ ਹਾਊਸਿੰਗ ਲੈਂਡਸਕੇਪ ਆ, ਦੈਟ ਇਜ਼ ਨਾਓ ਮੂਵਿੰਗ ਟੂਵਰਡ, ਆਰ ਵੀ ਮੂਵਿੰਗ ਟੂਵਰਡਸ ਅ ਰੈਂਟਲ ਡੋਮੀਨੈਂਟ ਸੋਸਾਇਟੀ, ਕਿ ਲੋਕ ਘਰ ਖਰੀਦਣਾ ਅਫੋਰਡ ਹੀ ਨਹੀਂ ਕਰ ਸਕਣਗੇ। ਸਪੈਸ਼ਲੀ ਇਨ ਦਾ ਬਿਗਰ ਮਾਰਕੀਟ,
ਜਿਸ ਤਰ੍ਹਾਂ ਹੁਣ ਦੇਖੋ ਹੌਲੀ ਹੌਲੀ ਕਰਕੇ ਰਿਪੋਰਟ ਹੋ ਰਿਹਾ ਕਿ ਸੇਲਸ ਘੱਟ ਰਹੀਆਂ ਨੇ, ਪ੍ਰਾਈਸ ਕਰੈਕਸ਼ਨ ਹੋ ਰਹੀ ਹੈ, ਸਰਕਾਰ ਸਪਲਾਈ ਵਧਾਉਣ ਵਾਸਤੇ ਨੇ ਸਾਰੇ ਪ੍ਰੋਗਰਾਮ ਚਲਾ ਰਹੀ ਹੈ, ਮੈਨੂੰ ਤਾਂ ਇੱਦਾਂ ਲੱਗਦਾ ਵੀ ਇੱਥੇ ਕੰਸਰਨ ਇਹ ਬਣ ਜਾਣਾ ਕਿ ਜਿਹੜੀ ਘਰਾਂ ਦੇ ਵਿੱਚ ਐਕੁਇਟੀ ਹੈ ਵੀ ਜੋ ਸੇਵਿੰਗ ਪਲਾਨਸ ਨੇ ਰਿਟਾਇਰੀਜ਼ ਦੇ, ਵੀ ਮੈਨੂੰ ਲੱਗਦਾ ਗੱਲ ਤਾਂ ਉੱਧਰਲੇ ਪਾਸੇ ਨੂੰ ਜਾ ਰਹੀ ਹੈ।
ਕਰੈਕਟ,
ਦੂਜੇ ਪਾਸੇ ਅਸੀਂ ਅਜੇ ਵੀ ਜ਼ੋਰ ਲਾਇਆ ਹੋਇਆ ਸਪਲਾਈ ਵਧਾਉਣੀ, ਸਪਲਾਈ ਵਧਾਉਣੀ। ਸੋ ਆਈ ਥਿੰਕ ਇੱਕ ਇੱਥੇ ਜੋ ਇਸ ਵੇਲੇ ਇਕਨੋਮਿਕ ਕੰਡੀਸ਼ਨ ਹੈ, ਇਟ ਹੈਜ਼ ਪਰਸਿਸਟਡ ਫੋਰ ਦਾ ਲਾਸਟ 10 ਮੰਥਸ ਨਾਓ, ਅਤੇ ਸਰਕਾਰ ਨੂੰ ਚਾਹੀਦਾ ਇੱਕ ਵਾਰੀ ਜੋ ਸਾਡੀਆਂ ਹਾਊਸਿੰਗ ਪਾਲਿਸੀਜ਼ ਨੇ ਜੋ ਅਸੀਂ ਮਨ ਦੇ ਵਿੱਚ ਹੁਣ ਪਿਛਲੇ ਕਈ ਪੋਸਟ ਕੋਵਿਡ ਅਸੀਂ ਇਹ ਗੱਲ ਧਾਰੀ ਬੈਠੇ ਹਾਂ ਕਿ ਦਾ ਆਨਸਰ ਟੂ ਹਾਊਸਿੰਗ ਕ੍ਰਾਈਸਿਸ ਲਾਈਜ਼ ਔਨ ਦਾ ਸਪਲਾਈ ਸਾਈਡ।
ਜੀ ਜੀ ਜੀ।
ਤੇ ਹੁਣ ਮੈਨੂੰ ਲੱਗਦਾ ਕਿ ਦਿੱਕਤਾਂ ਡਿਮਾਂਡ ਵਾਲੇ ਪਾਸੇ ਜਨਰੇਟ ਹੋ ਰਹੀਆਂ ਨੇ,
ਥੋੜ੍ਹਾ
ਜਿਹਾ ਇੱਥੇ ਰੀਅਸੈਸ ਕਰਨ ਦੀ ਲੋੜ ਹੈ, ਇੱਕ ਵਾਰੀ ਰੁਕ ਕੇ ਸਾਹ ਲੈਣ ਦੀ ਲੋੜ ਹੈ।
ਜਿਹੜੇ ਡਿਵੈਲਪਰਸ ਨੇ ਆਪਣੇ ਪ੍ਰੋਜੈਕਟ ਬਣਾ ਕੇ ਰੱਖਦੇ, ਖਰੀਦਦਾਰ ਹੈ ਕੋਈ ਨਹੀਂ, ਤੇ ਅਗਲਾ ਨਵਾਂ ਪ੍ਰੋਜੈਕਟ ਕਿਉਂ ਸ਼ੁਰੂ ਕਰੂਗਾ? ਕਈ ਪ੍ਰੋਜੈਕਟਸ ਹੋਲਡ ਤੇ ਇਸੇ ਕਰਕੇ ਪਾ ਦਿੱਤੇ ਗਏ ਨੇ, ਬੈਂਕਾਂ ਵੱਲੋਂ ਉਸ ਹਿਸਾਬ ਦੀ ਲੈਂਡਿੰਗ ਨਹੀਂ ਕੀਤੀ ਜਾ ਰਹੀ, ਕਿਉਂਕਿ ਮਾਰਕੀਟ ਦੇ ਵਿੱਚ ਅਜੇ ਵੀ ਕੁਝ ਏਰੀਆਜ਼ ਦੇ ਵਿੱਚ, ਕੁਝ ਪ੍ਰੋਡਕਟ ਕੈਟਾਗਰੀਜ਼ ਦੇ ਵਿੱਚ ਸਟੇਬਿਲਿਟੀ ਆਉਂਦੀ ਨਹੀਂ ਨਜ਼ਰ ਆਉਂਦੀ ਪਈ। ਜੇ ਉਹ ਸਟੇਬਿਲਿਟੀ ਨਹੀਂ ਬਣਦੀ, ਜੇ ਫਿਰ ਉਹ ਨਵੇਂ ਪ੍ਰੋਜੈਕਟ ਨਹੀਂ ਬਣਦੇ, ਜੇ ਬੈਂਕਾਂ ਉਸ ਹਿਸਾਬ ਦੇ ਨਾਲ ਲੈਂਡਿੰਗ ਨਹੀਂ ਕਰਦੀਆਂ, ਜੇ ਸੱਚਮੁੱਚ ਉਮੀਦ ਇਹੀ ਕੀਤੀ ਜਾ ਰਹੀ ਵੀ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਆ ਜਾਵੇ, ਤਾਂ ਫਿਰ ਜਿਹੜੇ ਲੋਕਾਂ ਨੇ ਮਹਿੰਗੇ ਭਾਅ 'ਤੇ ਘਰ ਖਰੀਦੇ ਆ, ਜਿਹਦੇ ਵਿੱਚ ਫਿਰ ਬੈਂਕਾਂ ਦੀ ਵੀ ਐਕੁਇਟੀ ਐਟ ਸਟੇਕ, ਬੈਂਕਾਂ ਦਾ ਵੀ ਜਿਹੜਾ ਜਿਹੜਾ ਐਸੈਟ ਆ ਉਹ ਐਟ ਸਟੇਕ ਆ, ਉਹਦੇ ਨਾਲ ਪੂਰਾ ਫਾਈਨੈਂਸ਼ੀਅਲ ਸਿਸਟਮ ਉਹਦੇ ਵਾਸਤੇ ਖਤਰਾ ਪੈਦਾ ਹੋ ਸਕਦਾ। ਸੋ ਇਹ ਦੇਖਣਾ ਹੋਏਗਾ ਵੀ ਨਿਊਆਂਸ ਤਰੀਕੇ ਨਾਲ ਇਹਨੂੰ ਹੈਂਡਲ ਕਿਵੇਂ ਕੀਤਾ ਜਾਂਦਾ।
ਹਰ ਕਿਸੇ ਸਮੱਸਿਆ ਦੀ ਜੜ ਵਿੱਚ ਆ ਕੇ ਬੈਠ ਗਿਆ ਡੋਨਲਡ ਟਰੰਪ,
ਜਾਂ ਇਹ ਕਹਿ ਲਓ ਵੀ ਉਹਦਾ
ਉਹਨਾਂ ਦੀ ਜਿਹੜੀ ਅਨਿਸ਼ਚਿਤਤਾ ਜਿਹੜੀ ਕ੍ਰੀਏਟ ਕੀਤੀ ਅਨਸਰਟਨਟੀ ਇਕਨੋਮੀ ਦੇ ਵਿੱਚ, ਉਹਦਾ ਰੂਟ ਕੌਜ਼ ਤਾਂ ਡੋਨਲਡ ਟਰੰਪ ਹੀ ਹੈ।
ਜੀ ਜੀ ਜੀ। ਇੱਧਰ ਇੱਕ ਵਟਸਐਪ 'ਤੇ ਮੈਸੇਜ ਆਇਆ, ਦਾ ਰੀਅਲ ਪ੍ਰੋਬਲਮ ਇਜ਼ ਗਵਰਨਮੈਂਟ ਸਟੋਪਿੰਗ ਏਅਰ ਬੀ ਐਨ ਬੀ, ਰੈਂਟਲ ਰੂਲਸ ਆਰ ਇਨ ਫੇਵਰ ਆਫ ਰੈਂਟਰਸ, ਅਤੇ ਹਾਓ ਕੈਨ ਯੂ ਅਟਰੈਕਟ ਇਨਵੈਸਟਰਸ। ਉਹ ਜਿਸ ਭਾਅ 'ਤੇ ਘਰ ਮਿਲਦਾ ਜਾਂ ਕੋਈ ਅਪਾਰਟਮੈਂਟ ਮਿਲਦਾ, ਕਿਰਾਏ ਦੇ ਵਿੱਚੋਂ ਤੁਹਾਡੇ ਉਹਦੇ ਖਰਚੇ ਨਹੀਂ ਪੂਰੇ ਹੁੰਦੇ, ਅਤੇ ਤੁਸੀਂ ਸ਼ਾਰਟ ਟਰਮ ਰੈਂਟਲ ਉਹਦਾ ਕਰ ਨਹੀਂ ਸਕਦੇ।
ਜੀ
ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਵਿਜੇ ਜੀ।
ਹੈਵ ਅ ਗੁੱਡ ਡੇ, ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਮਿਲਦੇ ਹਾਂ।
ਥੈਂਕ ਯੂ ਜੀ।
ਥੈਂਕ ਯੂ।